ਇੱਥੇ ਹੁੰਦਾ ਰਿਹਾ, ਬੜੇ ਬੜੇ ਪੱਤਰਕਾਰ ਇੱਥੇ ਬਹੁਤ ਕੁਝ ਕੰਮ ਹੁੰਦਾ ਰਿਹਾ, ਔਰ ਅੱਜ ਉਸ ਚੀਜ਼ ਨੂੰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੀ, ਸਾਡੇ ਲਈ ਆਸਾਨ ਬੜਾ ਰਿਹਾ ਕਿਉਂਕਿ ਜਿਹੜੇ ਪਹਿਲਾਂ ਦੇ ਬੰਦੇ ਨੇ ਉਹਨੇ ਬੜਾ ਕੰਮ ਕੀਤਾ, ਉਹਨਾਂ ਦੇ ਆਪਣੇ ਚੈਲੇਂਜਸ ਸੀਗੇ। ਸੋ ਸਾਡੇ ਆਪਣੇ ਚੈਲੇਂਜਸ ਨੇ ਕਿ ਯੈਸ ਅੱਜ ਜੇ ਪ੍ਰੋਪਰਲੀ, ਕਿਉਂਕਿ ਕਮਿਊਨਿਟੀ ਬਹੁਤ ਗਰੋ ਕਰ ਗਈ ਹੈ, ਸਾਡੇ ਵੀਕਡੇ ਦੇ ਵਿੱਚ ਹੀ ਕਈ ਵਾਰ ਇੰਨੇ ਈਵੈਂਟਸ ਹੁੰਦੇ ਆ, ਸਾਨੂੰ ਕਵਰੇਜ ਇੰਨੀ ਜ਼ਿਆਦਾ ਹੁੰਦੀ ਹੈ, ਔਰ ਬਹੁਤ ਇੰਪੋਰਟੈਂਟ ਚੀਜ਼ਾਂ ਨੇ, ਮਤਲਬ ਕਿ ਕੋਈ ਚੀਜ਼ ਅਸੀਂ ਛੱਡ ਨਹੀਂ ਸਕਦੇ। ਹੁਣ ਤੁਸੀਂ ਕਹੋ ਜੀ ਫੋਰਨ ਇੰਟੈਲੀਜੈਂਸ ਦੀ ਰਿਪੋਰਟ ਆ, ਸਾਰੀ ਸੁਣਨੀ ਹੈ, ਪੜ੍ਹਨੀ ਹੈ, ਸਮਝਣੀ, ਇੱਕ ਇੱਕ ਵਰਡ ਪਤਾ ਹੋਣਾ ਚਾਹੀਦਾ ਫੋਰਨ ਇੰਟੈਲੀਜੈਂਸ ਦੀ, ਇੰਨੇ ਪੇਜਾਂ ਦੀ ਰਿਪੋਰਟ ਹੈ। ਤੇ ਕੱਲ ਨੂੰ ਅਗਲਾ ਬੰਦਾ ਕਹੇ ਜੀ ਪਤਾ ਨਹੀਂ ਕਿ ਫੋਰਨ ਇੰਟੈਲੀਜੈਂਸ ਇੰਟਰਫੇਰੈਂਸ ਕੀ ਹੈ। ਹਰਦੀਪ ਨਿੱਜਰ ਮਾਮਲੇ ਚ ਇੱਕ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ, ਫਿਰ ਹੀ ਸਵਾਲ ਪੁੱਛਾਂਗੇ, ਫਿਰ ਹੀ ਜਵਾਬ ਦੇਵਾਂਗੇ। ਜੇ ਤੁਹਾਨੂੰ ਇੰਟਰਨੈਸ਼ਨਲ ਮੀਡੀਆ ਵੀ ਕੋਟ ਕਰੇਗਾ, ਤੁਹਾਡੀ ਰਿਪੋਰਟ ਪੜ੍ਹੇਗਾ, ਕੋਟ ਤਾਂ ਹੀ ਕਰੇਗਾ ਜੀ ਭਾਈ ਭਾਈ ਮੀਡੀਆ ਨੇ, ਬੀਬੀਸੀ ਵੀ ਕੋਟ ਕਰੇਗਾ, ਫਿਰ ਸਵਾਦ ਹੈ ਇਸ ਗੱਲ ਦਾ, ਫਿਰ ਅਲ ਜਜ਼ੀਰਾ ਵੀ ਤੁਹਾਨੂੰ ਆ ਕੇ ਇੰਟਰਵਿਊ ਕਰੇ, ਫਿਰ ਸਵਾਦ ਇਸ ਗੱਲ ਦਾ ਵੀ ਅਗਲਾ ਤੁਹਾਨੂੰ ਪਤਾ ਹੋਏ ਕਿ ਵੀ ਇਹ ਕੰਮ ਠੀਕ ਹੋ ਰਿਹਾ ਇੱਥੇ। ਤੇ ਉਹਦੇ ਲਈ ਫਿਰ ਥੋੜੀ ਜਿਹੀ ਐਫਰਟ ਤੇ ਕਾਫੀ ਕਰਨੀ ਪਏਗੀ, ਚਾਹੇ ਕੋਈ ਵੀ ਖਬਰ ਹੈ, ਕੋਈ ਪ੍ਰੈਸ ਕਾਨਫਰੰਸ ਹੈ, ਕਿਤੇ ਵੀ ਹੈ। ਸੋ ਇਹ ਬੜਾ ਜ਼ਰੂਰੀ ਹੈ, ਔਰ ਹਰ ਚੀਜ਼ ਕੈਨੇਡਾ ਚ ਕਿਉਂਕਿ ਮਹਿੰਗਾਈ ਇੰਨੀ ਵੱਧ ਗਈ ਹੈ, ਹਰ ਚੀਜ਼ ਜਿਹੜੀ ਹੈ ਉਹ ਜੇ ਕਵਰ ਕਰਨੀ ਹੈ, ਜੇ ਅਸੀਂ ਉਹਨੂੰ ਪ੍ਰੋਪਰਲੀ ਦੇਣੇ ਆ ਸਾਰੇ ਰਿਸੋਰਸਿਸ, ਕਿਉਂਕਿ ਐਡ ਬਹੁਤ, ਮੈਂ ਜੇ ਅੱਜ ਸਹੀ ਗੱਲ ਕਰਾਂ ਤੇ ਐਡ ਬਹੁਤ ਲਿਮਿਟਿਡ ਆ, ਬਹੁਤ ਜ਼ਿਆਦਾ। ਸਾਡੇ ਬਿਜ਼ਨੈਸਿਸ ਜਿਹੜੇ ਨੇ ਦੇ ਆਰ ਸਟਰਗਲਿੰਗ ਵੈਰੀ ਹਾਰਡ, ਸਾਡੀਆਂ ਟਰੱਕਿੰਗ ਕੰਪਨੀਜ਼ ਜਿਹੜੀਆਂ ਨੇ ਉਹ ਕਈ ਚੈਲੰਜਸ ਫੇਸ ਕਰ ਰਹੀਆਂ ਨੇ, ਜਿਹੜੀਆਂ ਲੈਂਡਿੰਗ ਕੰਪਨੀਜ਼ ਨੇ ਪੈਸੇ ਵਗੈਰਾ ਦਿੰਦੇ ਸੀਗੇ ਟਰੱਕਿੰਗ ਬਿਜ਼ਨਸ ਨੂੰ, ਮਸ਼ੀਨਰੀ ਨੂੰ, ਟਰੱਕਾਂ ਨੂੰ, ਉਹ ਬੜੇ ਚੈਲੰਜਸ ਫੇਸ ਕਰ ਰਹੀਆਂ ਨੇ। ਰੈਸਟੋਰੈਂਟ ਚਲੇ ਜਾਓ, ਗਰੋਸਰੀ ਸਟੋਰ ਚਲੇ ਜਾਓ, ਦੇ ਆਰ ਆਲ ਫੇਸਿੰਗ ਦੇਅਰ ਓਨ ਚੈਲੰਜਸ। ਸੋ ਇਕਾਨਮੀ ਸਾਡੀ ਤੁਹਾਨੂੰ ਪਤਾ ਹੀ, ਔਰ ਰੀਅਲ ਸਟੇਟ ਇੱਕ ਵਧੀਆ ਹੋਇਆ ਕਰਦਾ ਸੀਗਾ, ਉਹਦੇ ਵਿੱਚ ਵੀ ਹੁਣ ਪਿਛਲੇ ਕਾਫੀ ਸਮੇਂ ਤੋਂ ਉਹ ਜ਼ਿਆਦਾ, ਜੇ ਅਸੀਂ ਕਹਿ ਦਈਏ ਤੇ ਉਹ ਉਹਨਾਂ ਲਈ ਵੀ ਬੜੇ ਚੈਲੰਜਸ ਨੇ। ਸੋ ਹਰੇਕ ਲਈ ਆਪਣੇ ਚੈਲੰਜਸ ਨੇ, ਮੈਂ ਬਸ ਇੰਨਾ ਹੀ ਕਹਾਂਗਾ ਕਿ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਤੁਹਾਡੇ ਵਿੱਚ, ਪ੍ਰਮਾਤਮਾ ਤੁਹਾਡੇ ਵਿੱਚ ਹੀ ਵੱਸਦਾ ਹੈ। ਸੋ ਬਹੁਤ ਸ਼ੁਕਰ ਹੈ ਕਿ ਦਾਲ ਫੁਲਕਾ ਚੱਲ ਰਿਹਾ, ਕੰਮ ਕਿੱਦਾਂ ਚੱਲ ਰਿਹਾ ਇਹ ਮੇਰੀ ਵੀ ਸਮਝ ਤੋਂ ਬਾਹਰ ਹੈ, ਇਹ ਮੈਂ ਬਹੁਤ ਓਨੈਸਟਲੀ ਦੱਸ ਰਿਹਾ। ਤੁਸੀਂ ਖੁਦ ਸੋਚੋਗੇ ਜੇ ਕੁਝ ਆ ਕੇ ਇੱਥੇ ਬੈਠੇ, ਅਨਮੋਸਟ ਵੈਲਕਮ, ਉਹ ਖੁਦ ਵੀ ਦੇਖੇਗਾ ਕਿ ਚੱਲਦਾ ਕਿੱਦਾਂ ਪਿਆ ਸਾਰਾ ਸਿਲਸਿਲਾ, ਇਹ ਮੇਰੀ ਵੀ ਸਮਝ ਤੋਂ ਬਿਲਕੁਲ ਬਾਹਰ ਹੈ। ਆਪਣੇ ਆਪ ਸਾਰਾ ਸਿਸਟਮ ਚੱਲੀ ਜਾ ਰਿਹਾ, ਬੱਚੇ ਵੀ ਆਪਣੇ ਆਪ ਕੰਮ ਕਰੀ ਜਾ ਰਹੇ ਨੇ, ਮੈਂ ਆਪਣਾ ਇੱਕ ਮੇਰੇ ਤੇ ਇੱਕੋ ਚੀਜ਼ ਹੈ ਜੋ ਕਰ ਸਕਦਾ ਉਹ ਕਰੀ ਜਾ ਰਿਹਾ ਕਿ ਆਪਣੇ ਵੱਲੋਂ ਕੰਮ ਹੈ ਜੋ ਮਿਹਨਤ ਨਾਲ ਕਰੀ ਜਾ। ਸੋ ਬਹੁਤ ਸ਼ੁਕਰੀਆ ਹੱਥ ਜੋੜ ਕੇ, ਆਈ ਟੇਕ ਦਿਸ ਓਪਰਚੁਨਿਟੀ ਟੂ ਥੈਂਕ ਆਲ ਆਫ ਯੂ ਕਮਿਊਨਿਟੀ, ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ। ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਕਿ ਜੇ ਤੁਹਾਨੂੰ ਠੀਕ ਲੱਗਦਾ ਸਾਡਾ ਕੰਮ, ਜੇ ਨਹੀਂ ਵੀ ਠੀਕ ਲੱਗਦਾ ਤਾਂ ਵੀ ਕੋਈ ਗੱਲ ਨਹੀਂ, ਸਾਡੇ ਲਈ, ਸਾਡੇ ਵੱਲੋਂ ਤਾਂ ਸਾਰਿਆਂ ਲਈ ਪਿਆਰ ਹੈ, ਸਾਡੇ ਪਿਆਰ ਦੇ ਵਿੱਚ ਕਿਸੇ ਲਈ ਕਮੀ ਨਹੀਂ ਹੋਵੇਗੀ, ਕੋਈ ਸਾਨੂੰ ਸਪੋਰਟ ਕਰਦਾ ਨਹੀਂ ਕਰਦਾ, ਤਾਂ ਫਿਰ ਜੇ ਮੈਂ ਡਿਫਰੈਂਸ਼ੀਏਟ ਕਰਨ ਲੱਗ ਪਵਾਂ ਕਿ ਜੀ ਆਹ ਬੰਦੇ ਸਾਨੂੰ ਸਪੋਰਟ ਕਰਦੇ ਆ ਨਹੀਂ ਕਰਦੇ, ਉਹ ਫਿਰ ਮੇਰੇ ਆਪਣੇ ਲਈ ਬਹੁਤ ਨੁਕਸਾਨ ਹੋ ਜਾਏਗਾ ਮੇਰਾ ਪਰਸਨਲੀ। ਸੋ ਸਾਡੇ ਵੱਲੋਂ ਤਾਂ ਸਾਰਿਆਂ ਲਈ ਬਹੁਤ ਪਿਆਰ ਹੈ ਤੁਹਾਡੇ ਸਾਰਿਆਂ ਲਈ, ਫੋਰ ਐਵਰੀਵਨ, ਲੋਟ ਆਫ ਲਵ, ਲੋਟ ਆਫ ਰਿਸਪੈਕਟ ਫੋਰ ਐਵਰੀਵਨ। ਬਟ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੁਝ ਠੀਕ ਕਰ ਰਹੇ ਹਾਂ, ਤੇ ਜ਼ਰੂਰ ਸਾਡੇ ਸਪੌਂਸਰ ਨੂੰ ਸਪੋਰਟ ਕਰਿਆ ਕਰੋ, ਔਰ ਜੇ ਤੁਹਾਨੂੰ ਲੱਗਦਾ ਹੈ ਕੋਈ ਐਡ ਦੇਣਾ ਚਾਹੁੰਦਾ ਹੈ ਤੇ ਸਾਡੀ ਰਿਕੁਐਸਟ ਹੈ ਕਿ ਜ਼ਰੂਰ ਤੁਸੀਂ 416-475-5000 ਇਹਦੇ ਤੇ ਜ਼ਰੂਰ ਦੱਸਿਆ ਕਰੋ। ਔਰ ਇੱਕ ਚੀਜ਼ ਮੈਂ ਜ਼ਰੂਰ ਇੱਥੇ ਜ਼ਿਕਰ ਕਰ ਦਵਾਂ ਕਿ ਸਾਡਾ ਸਿਰਫ ਇੱਕ ਓਪੀਨੀਅਨ ਹੀ ਹੈ, ਜੇ ਮੈਨੂੰ ਤੁਸੀਂ ਸਹੀ ਪੁੱਛੋ ਤੇ ਮੈਂ, ਸਾਡਾ ਤੇ ਮਨ, ਮੇਰਾ ਤੇ ਹੁਣ ਇੱਦਾਂ ਮਨ ਕਰਦਾ ਕਿ ਕੋਈ ਕਮਿਊਨਿਟੀ ਲਈ ਕੋਈ ਕੰਮ ਕਰੀਏ। ਮੀਡੀਆ ਦਾ ਕੰਮ ਤੇ ਠੀਕ ਹੈ, ਇੰਪੋਰਟੈਂਟ ਹੈ, ਬਟ ਇਹਦੇ ਵਿੱਚ ਵੀ ਚੈਲੰਜਸ ਬੜੇ ਨੇ ਮੀਡੀਆ ਦੇ ਕੰਮ ਦੇ ਵਿੱਚ ਵੀ ਅੱਜ ਕੱਲ, ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਜੋ ਚੀਜ਼ ਪਸੰਦ ਹੈ ਉਦਾਂ ਦੀ ਗੱਲ ਕਰੀਏ, ਫਿਰ ਕਦੇ ਕਦੇ ਸੋਚਦੇ ਵੀ ਹਾਂ ਕਿ ਇਹ ਜਿਹੜਾ ਚੈਲੰਜ ਅਸੀਂ ਲੈ ਕੇ ਬੈਠੇ ਹੋਏ ਹਾਂ ਇਹ ਕਿੰਨਾ ਕੁ ਅੱਗੇ ਵਧਾਵਾਂਗੇ, ਲੇਕਿਨ ਤੁਹਾਡੀ ਸਪੋਰਟ ਨਾਲ ਸਾਰਾ ਸਿਲਸਿਲਾ ਚੱਲ ਰਿਹਾ। ਅੱਜ ਸਾਡੇ ਆਮ ਹੀ ਜਿਹੜੇ ਸਾਡੇ ਇਲੈਕਟਡ ਰਿਪ੍ਰੈਜੈਂਟੇਟਿਵ ਨੇ, ਤੁਸੀਂ ਹਰੇਕ ਕੋਲੋਂ ਸੁਣ ਲਓਗੇ, ਕਿ ਕੈਨੇਡਾ ਦੇ ਵਿੱਚ, ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰ ਰਿਹਾ, ਇਨ ਜਨਰਲ ਗੱਲ ਕਰ ਰਿਹਾ, ਖਾਸ ਕਰ ਆ ਜਿਹੜਾ ਇਜ਼ਰਾਈਲ ਔਰ ਹਮਾਸ ਦੀ ਲੜਾਈ ਜਦੋਂ ਤੋਂ ਹੋਈ ਹੈ, ਫਿਰ ਤੇ ਅਸੀਂ ਬਹੁਤ ਕੁਝ ਹੀ ਦੇਖ ਲਿਆ ਕਿ ਐਂਟੀ ਸੈਮਿਟਿਜ਼ਮ, ਇਸਲਾਮੋਫੋਬੀਆ, ਬੋਧ ਕਮਿਊਨਿਟੀਜ਼ ਹੈਵ ਫੇਸਡ ਰਾਈਜ਼ਿੰਗ ਬੈਕਲੈਸ਼, ਬੋਧ ਕਮਿਊਨਿਟੀਜ਼, ਮੁਸਲਿਮ ਕਮਿਊਨਿਟੀ ਨੂੰ ਫੇਸ ਕਰਨਾ ਪਿਆ ਔਰ ਜੂਇਸ਼ ਕਮਿਊਨਿਟੀ ਨੂੰ ਫੇਸ ਕਰਨਾ ਪੈ ਰਿਹਾ ਹੈ, ਯੂਰਪ ਦੇ ਵਿੱਚ ਫੇਸ ਕਰਨਾ ਪੈ ਰਿਹਾ, ਅਮੈਰੀਕਾ ਦੇ ਵਿੱਚ, ਕੈਨੇਡਾ ਚ, ਮੈਂ ਮੁਸਲਿਮ ਔਰ ਜੂਇਸ਼ ਕਮਿਊਨਿਟੀਜ਼ ਦੀ ਗੱਲ ਕਰ ਰਿਹਾ, ਬੋਥ ਦੀਸ ਕਮਿਊਨਿਟੀਜ਼ ਜਿਹੜੀ ਹੈ ਦੇ ਆਰ ਫੇਸਿੰਗ ਲੋਟ ਆਫ ਬੈਕਲੈਸ਼, ਔਰ ਮੈਂ ਸਮਝਦਾ ਹਾਂ ਕਿ ਇਸ ਮਾਹੌਲ ਦੇ ਵਿੱਚ ਜਦੋਂ ਕਿ ਆਪ, ਔਰ ਇਹ ਵੀ ਅਸੀਂ ਦੇਖ ਰਹੇ ਹਾਂ ਸਾਰਾ, ਹਰਦੀਪ ਨਿੱਜਰ ਐਪੀਸੋਡ ਵੀ ਸਾਰਾ ਦੇਖ ਰਹੇ ਹਾਂ ਔਰ ਹੋਰ ਬਹੁਤ ਕੁਝ ਅਸੀਂ ਦੇਖਦੇ ਹਾਂ ਮੀਡੀਆ ਦੇ ਵਿੱਚ, तो मैं समझता हूं कि कितने ना कितने आई हैव बीन थिंकिंग फॉर क्वाइट सम टाइम नाउ, बहुत काफी पिछले 8-10 साल तो मैं काफी सोच रहा, और पहली बार मैं इस साल 2024 एक्सप्रेस कर रहा कि मेरा लाइफ दे विच रोल की होना चाहिए पर्सनली मेरा, या इवन वाई मीडिया का फॉर दैट मैटर। तो मैं सोच रहा कि यस मैं जो रोल हूं तक सिगा और न्यूज एनालिसिस होते कर रहे हैं और करी जावांगे, बट आई थिंक कितना कितने टू यूनाइट द कम्युनिटीज एंड सेंड अ मैसेज ऑफ लव पीस वो होना चाहिए। बट उस केस दे विच जदों फिर मैनू सवाल पूछा जाता जी ट्रूडो साहब का काम दसो कि जे मैं उन्हें चंगा कह दवा अद्धे लोग खुश हो जाते हैं कि कोई चंगी चीज उन्होंने फर्ज कर लो बजट है, मैं जनरल एग्जाम्पल लैके गल कर रहा बजट है ना, जे मैं उहदे बारे कोई चंगी चीज भी होंगी है बजट कोई माड़ी चीज भी होंगी है, जे मैं चंगी चीज कह दवा आह चीज चंगी है तो जेडे ट्रूडो साहब नहीं पसंद करते मेरे तो बड़े अपसैट हो जाते हैं यार बंदा एक परसनल, क्योंकि वह परसनली अटैक करते हैं ट्रूडो साहब न, हेटरेड बहुत वध रही है। तो फिर जे मैं कह दवा बजट चाह चीज चंगी है तो फिर मैनू भी खराब पसंद कर खराब कहें, तो जेडे उन्होंने सपोर्टर ने उन्नी देर लिए खुश हो जाते हैं। जे मैं ट्रूडो साहब के बजट से कह दवा जी प्रोडक्टिविटी या इंफ्रास्ट्रक्चर या चीजा के कोई ज्यादा चीज मेरे नजर नहीं आई तो फिर जेडे उन्होंने विरोधी ने बड़े खुश हो जाते हैं, हाँ युद्धवीर तू ठीक गल कर रहे हैं, जेडे उन्होंने सपोर्टर ने परसनली मेरे तो अपसैट हो जाते हैं। सेम इज द केस विद इंडिया एज वैल, उथे इंडिया च बहुत सारिया चीजा चंगिया ने, बड़ा वधिया काम हो रहा इंडिया च कई केसिस, तो जो असि उन्होंने चंगा कहने एप्रीशिएट करते हैं, जेडे लोग नहीं इंडिया नूं पसंद करते वह नाराज हो जाते हैं। तो जे असि इंडिया की जिहड़ी कोई चीजा बहुत सारिया चंगिया नहीं भी हो रही चैलेंजेस ने, जे असि उन्होंने चैलेंजेस नूं हाईलाइट कर दें क्या चीजा चंगिया नहीं हो रही, तो वह कहें जी मोदी जी जदों दे आए उन्होंने तो इंडिया नूं स्वर्ग बना दिता है, इंडिया सारा कुछ बहुत वधिया हो रहा, तो तुसीं इदां दी गल किदां कहती इंडिया के खिलाफ। सो यह चैलेंज जिहड़ा है वह बेनती है, फिर मैं सोचता कि जब मैं इस चैलेंज के दरमियान गुजर रहा है तो फिर उस चैलेंज दे विच असीं किदां जो असीं चाहते हैं कि काम तो साडा होर होना चाहिए है यूनाइटिंग पीपल, और मैं समझदा कि उहदे च मैं बड़ा कुछ कॉन्ट्रीब्यूट कर सकदा, जरूरत है तो जख्मां दे उत्ते मलम लगाउण दी। बहुत सारे इशूज ने साडे सामने, सिर्फ लिबरल कंजरवेटिव एनडीपी या कांग्रेस बीजेपी अकाली दल आम आदमी पार्टी ही इशू नहीं है, साडे सामने इत्थे बहुत इशूज ने, वह बींग इन मीडिया मैनू साफ नजर आ रहे होंगे, और मैं सोचता मैं उहदे च बहुत बैटर कॉन्ट्रीब्यूट कर सकदा यूनाइटिंग द कम्यूनिटीज शिफ्टिंग देयर फोकस टूवर्ड्स दैट डायरेक्शन, कि असी सानू ही टेकअप करना पैना है, किसी ने बाहरों आके साडे लिए नहीं करना। अज तुसी जाके पुछ सकते हो डाल्टन मैकिन्टी साहब नूं कि हां जी दसो जी साडे इत्थे ओंटेरियो च काम वधिया क्यों नहीं हो रहा, तुसी स्टीफन हार्पर साहब नूं पुछ सकते हो, और कल नूं ट्रूडो साहब नूं भी नहीं पुछ सकोगे, पीयर पोलियर साहब नूं भी नहीं पुछ सकोगे, वाजपेयी साहब आए और चले गए, डॉक्टर मनमोहन सिंह जी अज रिटायरमेंट मोड छे गए ने, तो कल मोदी साहब ने भी चले जाना है, तो असी सानू उठ के खड़े होना पैना है कि जे असी चाहने हैं कि साडे कैनेडा दे विच वधिया इंफ्रास्ट्रक्चर होए, हैल्थ केयर सानू सही मिलती रहे, साडे बच्चों नूं एजुकेशन वधिया मिलती रहे, हाई पेइंग जॉब्स वधिया मिलती रहे, कैनेडा एक बहुत वधिया समाज बनिया रहे, होर बेहतर बहुत कुछ असी करिए, क्राइम घटाना, तो सारिया चीजा सानू ही करनिया पैनिया, समबडी हैज टू डू दैट, एंड कलैक्टिव एफर्ट वास्ते जे असी इंतजार करिए कोई होर आएगा नहीं, द ओनली परसन हू कैन डू दैट इज मी अस। सो उहदे च सारिआं दा साडा रोल है, सो उहदे विच मैं समझदा कि मेरा अपना रोल भी है, और असी कोशिश ते काफी करते रहने अपने लैवल दे उत्ते जो जो कुछ मैं कर सकदा, बट देन एज आई ऑलरेडी मैंशन कि एक चीज जिहड़ी इस प्रोग्रेस नूं बहुत ज्यादा हैम्पर करेगी, जो मेरे कोल ते ऑन रिकॉर्ड है जो वॉल्पे साहब तो लैके माइकल इग्नेटिव साहब, मैं पुराने लीडर बना रहा तुहानूं सारे, और बहुत सारे लोगों लोकल इश्यूज से मैं एक सवाल बहुत लोगों को पूछता है कि वी हैव पीपल फ्रॉम बोथ साइड्स ऑफ द फेंसेस, हाउ विल यू इंटेग्रेट देम, दैट्स माय क्वेश्चन। और कनाडा के सामने नंबर वन आही चैलेंज है, मैं नंबर वन इसलिए कह रहा हूं क्योंकि इनू सॉल्व करोगे तो लोगों की एनर्जी लगाओगे सही दिशा वाल, अ फ्रैगमेंटेड सोसायटी कैन नॉट प्रोग्रेस नॉट एट ऑल, इंडिया पाकिस्तान इज अ प्राइम एग्जाम्पल, वंडे हुए ने इंडिया दे विच और पाकिस्तान दे विच लोग, वो प्रोग्रेस वाल फोकस ही नहीं कर पा रहे, जे मैं इमरान खान साहब नूं पसंद करदा हां ते सारा जोर उहदे ते ही है, और एंटी इमरान खान दा सारा जोर उहदे ते ही है, सारी लड़ाई उत्थे ही खत्म हो जाती है, एनर्जी रिसोर्सिस सब उहदे ते लग गए ने। इंडिया च भी यही है, जिहड़ा मोदी साहब नूं पसंद करदा उह तां कहिंदा मोदी साहब ही रब बन गए ने, बाकी कोई है ही कोई नहीं, ਜਿਹੜੇ ਉਹਨਾਂ ਦੇ ਖਿਲਾਫ ਨੇ ਉਹ ਕਹਿੰਦੇ ਜੀ ਜਦ ਤਾਈ ਮੋਦੀ ਸਾਹਿਬ ਨੂੰ ਖਤਮ ਨਾ ਕਰਦੀ ਹੈ ਤਦ ਤਾਈ ਮਾਮਲਾ ਨਹੀਂ ਸੈੱਟ ਹੋਣਾ ਇੰਡੀਆ ਚ, ਬਾਕੀ ਸਾਰਾ ਐਨਰਜੀ ਰਿਸੋਰਸਿਸ ਉਧਰ ਹੀ ਲੱਗੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਵੀ ਜੇ ਅਸੀਂ, ਔਰ ਖਾਸ ਕਰ ਸਾਡੇ ਲਈ ਤਾਂ ਹੋਰ ਟਰਬਲ ਵੱਧ ਹੈ, ਅਸੀਂ ਐਸੇ ਇਸ਼ੂਜ਼ ਪਕੜ ਕੇ ਬੈਠ ਗਏ ਹਾਂ ਕਿ ਜਿਹੜੇ ਇਸ਼ੂਜ਼ ਕਦੇ ਖਤਮ ਹੋਣਗੇ ਨਹੀਂ ਹੋਣਗੇ ਸਾਨੂੰ ਨਹੀਂ ਪਤਾ, ਪਰ ਉਹਦਾ ਸਾਨੂੰ ਫਾਇਦਾ ਬਹੁਤ ਘੱਟ ਹੈ, ਨੁਕਸਾਨ ਬਹੁਤ ਜ਼ਿਆਦਾ ਹੈ। ਚਾਹੇ ਮਿਡਲ ਈਸਟ ਦੇ ਵਿੱਚ ਚੈਲੰਜ ਹੋਵੇ, ਚਾਹੇ ਸ਼੍ਰੀਲੰਕਾ ਦਾ ਇੰਟਰਨਲ ਕਨਫਲਿਕਟ ਹੋਵੇ, ਚਾਹੇ ਪੰਜਾਬ ਹੈ, ਖਾਲਿਸਤਾਨ ਹੈ, ਕਸ਼ਮੀਰ ਹੈ, ਪਾਕਿਸਤਾਨ ਦੀ ਇੰਟਰਨਲ ਪੋਲੀਟਿਕਸ ਹੈ, ਕਿਤੇ ਵੀ ਕੋਈ ਦੁਨੀਆਂ 'ਚ ਕਨਫਲਿਕਟ ਹੈ, ਉਹਨੂੰ ਅਸੀਂ ਬਹੁਤ ਜ਼ਿਆਦਾ ਇੱਥੇ ਉਹਦੇ 'ਤੇ ਟਾਈਮ, ਐਫਰਟਸ, ਐਨਰਜੀ, ਰਿਸੋਰਸਿਸ ਲਗਾ ਰਹੇ ਹਾਂ, ਔਰ ਜਿੰਨੇ ਸਾਡੇ ਇੱਥੇ ਚੈਲੰਜਸ ਨੇ ਉਹ ਬਹੁਤ ਜ਼ਿਆਦਾ ਪਿੱਛੇ ਪੈਂਦੇ ਚਲੇ ਜਾ ਰਹੇ ਨੇ। ਔਰ ਇਟਸ ਹੈਪਨਿੰਗ ਵਿਦ ਐਵਰੀ ਕਮਿਊਨਿਟੀ, ਯੂ ਟਾਕ ਟੂ ਦਾ ਇਰਾਨੀਅਨ ਕਮਿਊਨਿਟੀ, ਟਾਕ ਟੂ ਦਾ ਮਿਡਲ ਈਸਟਰਨ, ਟਾਕ ਟੂ ਦਾ ਜੂਇਸ਼ ਕਮਿਊਨਿਟੀ, ਮੁਸਲਿਮ ਕਮਿਊਨਿਟੀ ਇਨ ਲਾਰਜ, ਸਿੱਖ ਕਮਿਊਨਿਟੀ, ਸਿੱਖ ਡਾਇਸਪੋਰਾ, ਹਿੰਦੂ ਡਾਇਸਪੋਰਾ, ਮੋਸਟ ਆਫ ਦਾ ਪ੍ਰੋਬਲਮਸ ਦੀ ਜਿਹੜੀ ਤੁਸੀਂ ਦੇਖੋਗੇ ਉਹ ਸਾਰਾ ਕੈਨੇਡਾ ਤੋਂ ਬਾਹਰ ਦੀਆਂ ਪ੍ਰੋਬਲਮਸ ਇੱਥੇ ਡਿਸਕਸ ਹੋ ਰਹੀਆਂ ਹੋਣਗੀਆਂ, ਉਹਦੇ ਤੇ ਐਕਸ਼ਨ ਹੋ ਰਿਹਾ ਹੋਏਗਾ ਔਰ ਉਹਦੇ ਅਸੀਂ ਚੈਲੰਜਸ ਸੰਭਾਲ ਰਹੇ ਹੋਵਾਂਗੇ। ਹਾਊ ਮੈਨੀ ਟਾਈਮਸ ਹੈਵ ਬੀ ਸੀਨ ਸਾਡੇ ਹਾਸਪਿਟਲਸ ਦੇ ਵਿੱਚ, ਹਰ ਟਾਕ ਟੂ ਐਨੀ ਹਾਸਪਿਟਲ ਟੂਡੇ, ਸਟਾਫ ਨਾਲ ਗੱਲ ਕਰੋ, ਸਾਡੇ ਇੱਥੇ ਦਿੱਕਤਾਂ ਆ ਰਹੀਆਂ ਨੇ, ਔਰ ਹਰ ਬੰਦੇ ਨੂੰ ਹਾਸਪਿਟਲ ਦੀ ਜ਼ਰੂਰਤ ਹੈ, ਇੱਕ ਦਿਨ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਨੂੰ। ਕੋਈ ਬੰਦਾ ਕਹਿ ਦੇ ਵੀ ਮੈਨੂੰ ਇੱਥੇ ਹਾਸਪਿਟਲ ਸਿਲੈਕਟ ਨਹੀਂ ਕਰਦੇ, ਬਹੁਤ ਚੰਗੀ ਗੱਲ ਹੈ, ਉੱਥੇ ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਸਾਰੇ ਕਹਿ ਰਹੇ ਨੇ ਟੂ ਸਟੇਟ ਸੋਲੂਸ਼ਨ, ਇਜ਼ਰਾਈਲ ਮੰਨੇ ਤਾਂ ਨਾ, ਚਲੋ ਉੱਥੇ ਬਣੇਗਾ ਟੂ ਸਟੇਟ ਜਾਂ ਵਨ ਸਟੇਟ ਹੋਏਗਾ, ਉਹਨਾਂ ਦੀ ਆਪਣੀ ਮਰਜ਼ੀ, ਅਸੀਂ ਉਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦੇ, ਲੇਕਿਨ ਉਹਦਾ ਇੱਥੇ ਫਾਇਦਾ ਨੁਕਸਾਨ ਕਿੰਨਾ ਹੋਏਗਾ ਮੈਨੂੰ ਨਹੀਂ ਪਤਾ, ਮੈਂ ਉਸ ਤੇ ਕਮੈਂਟ ਵੀ ਨਹੀਂ ਕਰਨਾ ਚਾਹੁੰਦਾ। ਬਹੁਤ ਚੰਗੀ ਗੱਲ ਹੈ ਜੇ ਉੱਥੇ ਪੀਸ ਆਵੇ, ਅਸੀਂ ਵੀ ਦੁਆ ਕਰਦੇ ਹਾਂ ਕਿ ਉੱਥੇ ਪੀਸ ਆਵੇ, ਲੇਕਿਨ ਸਾਡਾ ਇੱਥੇ ਦਾ ਅਸਰ ਕਿਸ ਚੀਜ਼ ਤੇ ਹੋਣਾ ਹੈ? ਨੰਬਰ 1 ਹੈਲਥ ਕੇਅਰ, ਜਿਹਦੇ ਉੱਤੇ ਕਿ ਫੈਡਰਲ ਗਵਰਨਮੈਂਟ ਔਰ ਪ੍ਰੋਵਿੰਸ਼ੀਅਲ ਗਵਰਨਮੈਂਟ ਸਭ ਤੋਂ ਜ਼ਿਆਦਾ ਪੈਸਾ ਲਗਾ ਰਹੀ ਹੈ। ਨੰਬਰ 1 ਹੈਲਥ ਕੇਅਰ ਆ, ਹਰ ਇੱਕ ਬੰਦੇ ਦਾ ਲਿੰਕ ਹੈ ਉਹਦੇ ਨਾਲ, ਹਰ ਬੰਦੇ ਨੂੰ ਉਹਦੀ ਜ਼ਰੂਰਤ ਹੈ। ਨੰਬਰ 2 ਐਜੂਕੇਸ਼ਨ, ਜੇ ਸਾਡੀ ਐਜੂਕੇਸ਼ਨ ਸਿਸਟਮ ਵਧੀਆ ਹੋਏਗਾ, ਪ੍ਰੋਗਰੈਸਿਵ ਹੋਏਗਾ, ਇਨੋਵੇਸ਼ਨ ਸਾਇੰਸ ਦੇ ਨਾਲ ਜੁੜੇਗਾ, ਫਿਊਚਰ ਜੋਬਸ ਦੇ ਨਾਲ ਜੁੜੇਗਾ। ਸਾਡੇ ਘਰਾਂ ਦੇ ਵਿੱਚ ਕਿੰਨੀ ਕੁ ਵਾਰ ਡਿਸਕਸ਼ਨ ਹੁੰਦੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਕਿਹੜੀਆਂ ਜੋਬਸ ਦੇ ਉੱਤੇ ਅਸਰ ਹੋਏਗਾ? ਸਾਰੀ ਉਮਰ ਫੈਕਟਰੀਆਂ ਦੇ ਵਿੱਚ ਕੰਮ ਕਰਕੇ, ਟਰੱਕ ਚਲਾ ਕੇ, ਟੈਕਸੀ ਚਲਾ ਕੇ, ਇੰਨੀ ਮਿਹਨਤ ਕਰਕੇ ਪੈਸੇ ਕਮਾਏ, ਬੱਚਿਆਂ ਨੂੰ ਪੜਾਇਆ ਲਿਖਾਇਆ, ਸੈਕਰੀਫਾਈਸ ਕੀਤਾ, ਕੱਲ ਨੂੰ ਪਤਾ ਲੱਗੇ 10 ਸਾਲ ਬਾਅਦ ਇਸ ਜੋਬ ਦੀ ਠੀਕ ਹੈ, ਨੌਕਰੀ ਮਿਲ ਜਾਏਗੀ, ਦਾਲ ਫੁਲਕਾ ਖਾ ਲਾਂਗੇ। ਦਾਲ ਫੁਲਕਾ ਤਾਂ ਤੁਸੀਂ ਇੰਡੀਆ 'ਚ ਖਾਂਦੇ ਸੀ, ਬੱਚਿਆਂ ਨੂੰ ਇੱਥੇ ਦਾਲ ਰੋਟੀ ਖਵਾਉਣ ਲਈ ਲੈ ਕੇ ਆਏ ਹੋ, ਦਾਲ ਫੁਲਕਾ ਤਾਂ ਤੁਸੀਂ ਵੀ ਇੰਡੀਆ 'ਚ ਖਾਂਦੇ ਸੀਗੇ, ਕੋਈ ਭੁੱਖੇ ਤਾਂ ਨਹੀਂ ਮਰ ਰਹੇ ਸੀ? ਸੋ ਇੱਥੇ ਅਸੀਂ ਜੇ ਆਏ ਹਾਂ ਤੇ ਆਪਣਾ ਤਾਂ ਅਸੀਂ ਮਿਹਨਤ ਕੀਤੀ ਹੈ, ਬੱਚਿਆਂ ਦਾ ਫਿਊਚਰ ਬਿਹਤਰ ਹੋਣਾ ਚਾਹੀਦਾ। ਇਸ ਕੰਟਰੀ ਦੇ ਵਿੱਚ ਕ੍ਰਾਈਮ ਜਿੰਨਾ ਵਾਧਾ ਚਲਾ ਜਾ ਰਿਹਾ, ਸਾਨੂੰ ਉੱਠ ਕੇ ਕੰਮ ਕਰਨਾ ਪਏਗਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਐਸੀ ਕੰਟਰੀ ਦੇ ਵਿੱਚ ਰਹਿਣ। ਅੱਜ ਤੁਸੀਂ ਚਾਈਨਾ ਚਲੇ ਜਾਓ, ਉਹਨਾਂ ਨੇ ਸੋਕਰ ਦਾ ਵਰਲਡ ਕੱਪ ਕਰਾ ਲਿਆ, ਓਲੰਪਿਕਸ ਕਰਵਾ ਲਿਆ। ਕੈਨੇਡਾ ਦੇ ਵਿੱਚ ਸਾਨੂੰ ਇੱਕ ਵਰਲਡ ਕੱਪ ਦੀਆਂ ਗੇਮਸ ਮਿਲੀਆਂ, ਸਭ ਤੋਂ ਬੜੇ ਸ਼ਹਿਰਾਂ ਦੇ ਵਿੱਚ, ਟੋਰਾਂਟੋ ਔਰ ਵੈਨਕੂਵਰ ਦੇ ਵਿੱਚ, ਸ਼ਹਿਰਾਂ ਦੇ ਮੇਅਰਸ ਨੂੰ ਕਿ ਫੈਡਰਲ ਔਰ ਪ੍ਰੋਵਿੰਸ਼ੀਅਲ ਗਵਰਨਮੈਂਟ ਸਪੋਰਟ ਨਾ ਕਰਦੀ, ਅਸੀਂ ਸੋਕਰ ਦੀਆਂ ਗੇਮਸ ਨਹੀਂ ਸੀ ਹੋਸਟ ਕਰਨ ਪਾਣੀ ਅਸੀਂ ਵਰਲਡ ਕੱਪ ਦੀਆਂ। ਅਸੀਂ ਕਦੋਂ ਟਾਈਮ ਦੇਖਾਂਗੇ ਕਿ ਸਾਡੇ ਇੱਥੇ ਵੀ ਬੜੇ ਬੜੇ ਸਟੇਡੀਅਮਸ ਬਣ ਰਹੇ ਨੇ, ਬੱਚਿਆਂ ਨੂੰ ਅਸੀਂ ਇਨਕਰੇਜ ਕਰ ਰਹੇ ਹਾਂ? ਪੁੱਛੋ ਆਪਣੇ ਆਪ ਨੂੰ ਸਵਾਲ ਕਿ ਬੱਚਿਆਂ ਨੂੰ ਅੱਜ ਇਨਕਰੇਜਮੈਂਟ ਲਈ, ਮੋਟੀਵੇਸ਼ਨ ਲਈ ਕੀ ਹੈ? ਵਟ ਆਰ ਦੇ ਰੋਲ ਮਾਡਲਸ, ਵਟ ਆਰ ਦੇ ਰੋਲ ਮਾਡਲਸ ਕਿ ਬੱਚਿਆਂ ਨੂੰ ਇਨਕਰੇਜ ਕਰਨ ਲਈ, ਮੋਟੀਵੇਟ ਕਰਨ ਲਈ ਅਸੀਂ ਕੀ ਦੇ ਰਹੇ ਹਾਂ? ਵਟ ਆਰ ਵੀ ਕ੍ਰੀਏਟਿੰਗ ਫਾਰ ਦੈਮ? ਜਾਂ ਜੋ ਸਾਡੇ ਆਪਣੇ ਮਨ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਉੱਥੋਂ ਹੀ, ਕੋਈ ਵੀ ਸਾਡੇ ਅੰਦਰ ਜਿਹੜੇ ਚੈਲੇਂਜਸ ਨੇ, ਕੀ ਆ ਅਸੀਂ ਉਹਨਾਂ ਨੂੰ ਉਹੀ ਫਿਰ ਪਾਸ ਔਨ ਕਰਕੇ ਜਾ ਰਹੇ ਹਾਂ? ਪੁੱਛੋ ਬੱਚਿਆਂ ਨੂੰ ਕਿ ਠੀਕ ਹੈ ਤੁਸੀਂ ਜਾ ਰਹੇ ਹੋ ਅੱਜ, ਔਰ ਉਹਦੇ 'ਚ ਸਾਨੂੰ ਪਹਿਲਾਂ ਆਪਣੇ 'ਤੇ ਕੰਮ ਕਰਨਾ ਪਏਗਾ। ਜਦੋਂ ਸਾਡੇ ਅੰਦਰ ਹੀ ਕੋਈ ਨਾ ਕੋਈ ਇਹ ਚੀਜ਼ ਚੱਲ ਰਹੀ ਹੈ, ਹਿੰਦੂ ਅਸੀਂ, ਸਿੱਖ ਹਾਂ, ਬੱਚੇ ਨੂੰ ਜੇ ਮੈਂ ਇਹੀ ਸਮਝਾਉਣ ਲੱਗ ਪਿਆ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਇੰਡੀਅਨ ਹਾਂ, ਮੈਂ ਰਾਜਪੂਤ ਹਾਂ, ਮੈਂ ਕ੍ਰਿਸਚੀਅਨ ਹਾਂ, ਮੈਂ ਜਿਊ ਹਾਂ, ਉਹ ਚੰਗੀ ਗੱਲ ਹੈ, ਠੀਕ ਹੈ, ਸਾਡੀ ਆਈਡੈਂਟੀ ਹੈ, ਉਹ ਖਤਮ ਤਾਂ ਨਹੀਂ ਹੋਣੀ। ਜੇ ਅਸੀਂ ਇੰਡੀਆ ਤੋਂ ਆਏ ਹਾਂ ਤਾਂ ਠੀਕ ਹੈ, ਇੰਡੀਅਨ ਓਰੀਜਨ ਰਹੇਗਾ, ਅਸੀਂ ਜਿਸ ਪਰਿਵਾਰ 'ਚ ਪੈਦਾ ਹੋ ਗਿਆ ਉਹ ਧਰਮ ਵੀ ਰਹੇਗਾ, ਸਾਡੇ ਤਾਂ ਅਸੀਂ ਜਾਤ ਪਾਤ ਮੰਨਣਾ, ਫਿਰ ਵੀ ਅਸੀਂ ਕਹਿ ਦਿੰਦੇ ਅਸੀਂ ਜੱਟ ਹਾਂ, ਅਸੀਂ ਰਾਜਪੂਤ ਹਾਂ, ਉਹ ਚਲੋ ਉਹ ਇੱਕ ਉਹ ਤਾਂ ਜਿਸ ਪਰਿਵਾਰ 'ਚ, ਬਟ ਨਾਓ ਵਟ ਆਰ ਵੀ ਫੀਡਿੰਗ ਅਵਰ ਕਮਿੰਗ ਜਨਰੇਸ਼ਨ? ਬੱਚੇ ਨੂੰ ਜੇ ਅਸੀਂ ਇਹੀ ਕਹੀਏ ਵੀ ਆਰ ਡਿਸਟਿੰਕਟ, ਅਸੀਂ ਅਲੱਗ ਹਾਂ, ਅਸੀਂ ਵੱਖਰੇ ਹਾਂ, ਫਿਰ ਤੇ ਉਹ ਵੀ ਬੱਚਾ ਵੀ ਕਹੇਗਾ ਪਤਾ ਨਹੀਂ ਮੈਂ ਕੀ ਚੀਜ਼ ਬਣ ਗਿਆ ਜੇ ਮੈਂ ਜੱਟ ਦੇ ਘਰ ਪੈਦਾ ਹੋ ਗਿਆ, ਰਾਜਪੂਤ ਦੇ ਹੋ ਗਿਆ, ਜਾਂ ਸਿੱਖ ਦੇ ਹੋ ਗਿਆ, ਜਾਂ ਹਿੰਦੂ ਦੇ ਹੋ ਗਿਆ, ਪਤਾ ਨਹੀਂ ਕੀ ਤੀਰ ਇਹਦੇ 'ਚ ਹੀ ਬੜਾ ਵੱਡਾ ਸੀ, ਤੀਰ ਮਾਰ ਲਿਆ, ਇਹੀ ਕਮਾਲ ਕਰ ਦਿੱਤਾ ਸੀ, ਇਹਦੇ 'ਚ ਕੋਈ ਕਮਾਲ ਨਹੀਂ ਹੈ। ਹੁਣ ਬੱਚੇ ਨੂੰ ਕਹੋ ਕਿ ਭਾਈ ਸਾਹਿਬ ਜਦੋਂ ਔਰ ਉਹਦੇ ਚ ਪਹਿਲਾਂ ਆਪਣੇ ਆਪ ਨੂੰ ਸੋਚ ਨੂੰ ਬਦਲਣਾ ਪਏਗਾ ਕਿ ਕੋਈ ਵੀ ਜਿਹੜਾ ਇਨਸਾਨ ਹੈ ਇਰਰਿਸਪੈਕਟਿਵ ਆਫ ਦੇਅਰ ਕਲਰ ਰਿਲੀਜੀਅਨ ਕਾਸਟ ਸੈਕਸੁਅਲ ਓਰੀਐਂਟੇਸ਼ਨ ਵਟ ਐਵਰ ਜਦੋਂ ਸਾਡੀ ਆਪਣੀ ਜਜਮੈਂਟ ਜਿਹੜੀ ਹੈ ਉਹ ਸਾਫ਼ ਹੋਏਗੀ ਫਿਰ ਅਸੀਂ ਬੱਚਿਆਂ ਨੂੰ ਅੱਗੇ ਫੀਡ ਕਰ ਸਕਦੇ ਹਾਂ ਬੱਚਿਆਂ ਨੂੰ ਅੱਗੇ ਗੱਲ ਕਰ ਬੱਚੇ ਤਾਂ ਕਈ ਵਾਰ ਜੇ ਕਹਿੰਦੇ ਆ ਕਿ ਜੀ ਅਸੀਂ ਡਿਫਰੈਂਟ ਕਮਿਊਨਿਟੀਜ਼ ਦੇ ਨਾਲ ਉੱਠਦੇ ਬੈਠਦੇ ਆ ਕਈ ਵਾਰ ਸਾਡੇ ਆਪਣੇ ਅੰਦਰ ਦੀ ਗੱਲਬਾਤ ਹੋ ਰਹੀ ਹੁੰਦੀ ਹੈ ਕਿ ਨਹੀਂ ਜੀ ਨਹੀਂ ਉਹ ਛੱਡੋ ਉਹ ਕਮਿਊਨਿਟੀ ਦੇ ਬੰਦੇ ਠੀਕ ਨਹੀਂ ਹੈ ਉਹ ਕਮਿਊਨਿਟੀ ਨਾਲ ਵਿਆਹ ਹੋਣਾ ਚਾਹੀਦਾ ਆਹ ਕਮਿਊਨਿਟੀ ਨਾਲ ਵਿਆਹ ਕਿਤੇ ਕਰਾ ਲਈ ਠੀਕ ਹੈ ਆਪਣੇ ਕਲਚਰ ਚ ਉੱਠਣਾ ਬੈਠਣਾ ਵਿਆਹ ਕਰਨਾ ਉਹ ਮੈਂ ਉਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਬਟ ਕਿਤੇ ਨਾ ਕਿਤੇ ਸਾਡੇ ਆਪਣੇ ਅੰਦਰ ਦੇ ਵੱਖਰੇ ਨੇ ਅਸੀਂ ਉਹਨਾਂ ਨੂੰ ਪਾਸ ਆਨ ਕਰੀ ਜਾ ਰਹੇ ਹਾਂ ਕਿ ਆਹ ਬੰਦੇ ਇੰਡੀਅਨ ਏਦਾਂ ਹੁੰਦੇ ਜੀ ਉਹ ਪਾਕਿਸਤਾਨੀ ਬੰਦੇ ਏਦਾਂ ਉਹ ਆਪਣੇ ਹਿੰਦੂ ਏਦਾਂ ਸਿੱਖ ਏਦਾਂ ਜਦੋਂ ਅਸੀਂ ਬੱਚੇ ਨੂੰ ਇਹ ਦੱਸਾਂਗੇ ਕੋਈ ਵੱਖਰਾ ਨਹੀਂ ਸਾਡੇ ਵਿੱਚ ਕੋਈ ਕਮਾਲ ਹੈ ਹੀ ਕੋਈ ਨਹੀਂ ਇੱਕ ਤਰੀਕਾ ਹੀ ਹੈ ਕੋਈ ਬੰਦਾ ਇਸਲਾਮ ਨੂੰ ਫੋਲੋ ਕਰ ਕੀ ਫਰਕ ਪੈ ਗਿਆ ਕੋਈ ਸਿੱਖ ਇਹਨੂੰ ਫੋਲੋ ਕਰ ਰਿਹਾ ਕੋਈ ਤੀਰ ਨਹੀਂ ਮਾਰ ਲਿਆ ਕਿਸੇ ਨੇ ਕੋਈ ਵੱਡਾ ਕੰਮ ਨਹੀਂ ਕਰ ਲਿਆ ਅਤੇ ਆਪਣੇ ਅੰਦਰ ਇਹ ਸਾਰਾ ਕੁਛ ਬੜਾ ਵੱਡਾ ਅੰਦਰ ਤੀਰ ਮਾਰ ਕੇ ਬੈਠੇ ਨੇ ਇਜਾਜ਼ਤ ਨਹੀਂ ਦੇ ਰਿਹਾ ਜੀ ਪਰ ਤੁਸੀਂ ਗੱਲਬਾਤ ਕਰ ਸਕਦੇ ਹੋ 416-475 ਕੀ ਸਰ ਜੀ
ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ
ਕ੍ਰਿਮੀਨਲ ਲਾ ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗੁਆ ਨਾ ਦਿਓ ਕਾਲ ਯੂਰ ਓਨ ਲਾਇਰ ਜ਼ਰੂਰੀ ਹੈ ਫੋਨ ਕਾਲ ਅਵੇ
ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ
ਮੈਂ ਤੁਹਾਨੂੰ ਪਹਿਚਾਣਦਾ
ਕਿਉਂ ਨਹੀਂ ਪਹਿਚਾਣੋਗੇ ਇਹ ਉਹ ਧੁਨ ਹੈ ਜੋ ਅਕਾਊਂਟਸ ਮੋਰਗੇਜਸ ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ
ICICI ਬੈਂਕ ਕੈਨੇਡਾ ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ
Algoma and the future of
the environment,
business, science,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
ਕੀ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਜੈਨਾਕੋਲ ਪੇਨ ਰਿਲੀਫ ਨੂੰ ਟ੍ਰਾਈ ਕਰੋ 5 ਦਿਨਾਂ ਵਿੱਚ ਫਰਕ ਮਹਿਸੂਸ ਕਰੋਗੇ ਜੈਨਾਕੋਲ ਕੈਨੇਡਾ ਦਾ ਨੰਬਰ 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਹੈ ਜੈਨਾਕੋਲ ਪੇਨ ਰਿਲੀਫ ਫਾਰਮੇਸੀ ਤੇ ਔਰ ਐਮਾਜ਼ੋਨ ਤੇ ਵੀ ਮਿਲਦਾ ਹੈ ਮਿਡ ਵੀਕ ਨਿਊਜ਼ ਪੇਪਰ ਦੀ ਲੇਟੈਸਟ ਕਾਪੀ ਲਓ ਉਹਦੇ ਵਿੱਚ $5 ਦਾ ਕੂਪਨ ਹੈ ਲਿਸਟਿਡ ਸਟੋਰ ਤੇ ਜੈਨਾਕੋਲ ਲੈਣ ਲਈ ਕੂਪਨ ਯੂਜ਼ ਕਰੋ ਐਮਾਜ਼ੋਨ ਤੋਂ ਮੰਗਵਾਉਣ ਲਈ ਪ੍ਰੋਮੋ ਕੋਡ ਯੂਜ਼ ਕਰੋ PV24PRG ਹਮੇਸ਼ਾ ਲੇਬਲ ਪੜ ਕੇ ਵਰਤੋ ਜੈਨਾਕੋਲ ਪੇਨ ਰਿਲੀਫ ਦਾ ਕੈਪਸੂਲ ਖਾਓ ਤੇ ਜੋੜਾਂ ਦੀ ਦਰਦ ਤੋਂ ਆਰਾਮ ਪਾਓ
ਜੈਨਾਕੋਲ ਮੇਕਸ ਮੀ ਫੀਲ ਸੋ ਗੁੱਡ
ਜੇ ਤੁਸੀਂ ਗੱਡੀ ਲੱਭ ਰਹੇ ਹੋ ਫੋਰਡ ਦੀ ਛੋਟੀ ਵੱਡੀ ਜਾਂ ਫਿਰ ਸਟਾਈਲਿਸ਼ ਲਿੰਕਨ ਤੇ ਆ ਜਾਓ ਈਸਟ ਕੋਟ ਫੋਰਡ ਲਿੰਕਨ ਤੇ ਇਹ ਓਲਡੈਸਟ ਡੀਲਰਸ਼ਿਪ ਹੈ ਓਨਟੇਰੀਓ ਦੀ 1971 ਤੋਂ ਇਹ ਤੁਹਾਨੂੰ ਸਰਵ ਕਰ ਰਹੇ ਨੇ ਇਹਨਾਂ ਕੋਲੋਂ 1000 ਕੋਲੋਂ ਜ਼ਿਆਦਾ ਨਵੀਆਂ ਤੇ 150 ਕੋਲੋਂ ਜ਼ਿਆਦਾ ਪ੍ਰੀ ਓਨਡ ਹਾਈ ਕੁਆਲਿਟੀ ਵਹੀਕਲਸ ਅਵੇਲੇਬਲ ਨੇ ਇਹਨਾਂ ਦਾ ਸਟਾਫ ਤੁਹਾਡੀ ਬੋਲੀ ਬੋਲਦਾ ਹੈ ਫਾਈਨੈਂਸਿੰਗ ਤੇ ਲੀਜ਼ ਆਪਸ਼ਨਸ ਵੀ ਅਵੇਲੇਬਲ ਨੇ ਡੋਰ ਕ੍ਰੈਸ਼ਰ ਡੀਲ ਵਾਸਤੇ ਕਾਲ ਕਰੋ ਜਨਰਲ ਮੈਨੇਜਰ ਪ੍ਰਿੰਸ ਸਿੱਬਲ ਨੂੰ 416-302-6200 ਜਾਂ ਵਿਜ਼ਿਟ ਕਰੋ ਈਸਟ ਕੋਟ ਫੋਰਡ ਲਿੰਕਨ ਡੀਲਰਸ਼ਿਪ ਨੂੰ 958 ਮਿਲਰ ਐਵਨਿਊ ਟੋਰਾਂਟੋ ਮੇਜਰ ਇੰਟਰਸੈਕਸ਼ਨ ਸ਼ੈਪਰਡ ਐਵਨਿਊ ਈਸਟ ਮਾਰਨਿੰਗ ਸਾਈਡ ਐਵਨਿਊ ਵੈਬਸਾਈਟ ਤੇ ਡੀਲਸ ਵੇਖਣ ਲਈ ਲੌਗਇਨ ਕਰੋ ਈਸਟ ਕੋਟ ਫੋਰਡ ਲਿੰਕਨ .com/ਡੋਰ ਕ੍ਰੈਸ਼ਰ ਡੀਲਸ हार्टलैंड मास्टर प्लान कम्युनिटी विच तुहाडा स्वागत है, जो कि अवार्ड विनिंग ब्रुकफील्ड रेजिडेंशियल लेके आए ने सिर्फ 10 मिनट फ्रॉम नॉर्थ ऑफ एलिस्टन 50-60 फुट लॉट ते 4200 स्क्वायर फुट तक दे 3 गैराज 2 स्टोरी वाले घर एंड रेयर बंगलो। कीमत शुरू हो रही है 1.1 मिलियन तो। लिमिटेड टाइम ऑफर अवेल करो, $40,000 से अपग्रेड एंड स्टेनलेस स्टील अप्लायंसेस एंड मोर ऑन 2024 मूव इन होम्स। हुण खुल के जियो जिंदगी, वड्डा मकान ते कुदरत दे नजारे। ज्यादा जानकारी लई इन्हां नूं विजिट करो वीकेंड्स ते 11 बजे तो शामी 5 बजे तक। टू लर्न मोर लॉग इन टू देयर वेबसाइट livehartland.ca ते livehartland.ca ते।
सासिकाल नमस्कार अस्सलाम वालेकुम, मेरा नाम ग्रेम ग्रेगर मेन तुहाडा ब्रैम्पटन नॉर्थ दा MLA। Since June 2022, I've been working hard for you to put money back in your pocket and build the critical infrastructure your family deserves right here in Brampton North. This includes building the Highway 413, delivering a second full-service hospital, and bringing the TMU Medical School to Brampton. If there's anything that I can do for you or your family, please give my office a call at 289-298-1049.
मम्मी पापा दी एनिवर्सरी आ रही है, एगलेस केक कितों लेके आई है?
तू फिकर ना कर, यूके दी मशहूर एगलेस केक शॉप हुन कनाडा विच भी खुल चुकी है। इत्थे स्पेशल एगलेस केक्स विद फ्रेश क्रीम, वेडिंग केक, कस्टमाइज्ड बर्थडे केक्स, इस फोटो वाले केक्स भी मिलेंगे। इना को गुलाब जामुन, पाइनएप्पल, मैंगो, रस मलाई ते यूके दे फ्लेवर्स वाली पेस्ट्रीज भी ने। ग्लूटेन फ्री ते वीगन फ्री ऑप्शन भी अवेलेबल ने इना को। एगलेस केक शॉप सर्व यू विद 3 लोकेशंस इन मिसिसागा एंड ब्रैम्पटन। मिसिसागा ब्रांच, एग्लिंटन एवेन्यू वेस्ट एंड 9th लाइन, मेफील्ड ब्रांच, बोरफिट ड्राइव एंड मेफील्ड रोड, केनेडी ब्रांच, केनेडी रोड एंड टेरेंस स्ट्रीट। फॉर मोर डिटेल्स विजिट egglesscakeshop.ca।
यू आर लिसनिंग टू WTOR 770 AM यंगस्टाउन टोरंटो।
साडे कोल योजना है जो कि ओंटेरियो नु जोड़ रही है। रोजाना आवाजाही नु कटाउन लई नवीआं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। एही सब इस लई तां जो तुसी तेजी नाल, सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटेरियो सरकार वल्लों कीती गई है।
सिटी ऑफ ब्रैम्पटन तुहानू टेलीफोन टाउन हॉल विच शरीक होने की दावत देंदा है। मंगल शामी 7:30 बजे तो लेके 9 बजे रात तक शहर विच होने वालियां कार चोरियां बारे बहस विच हिस्सा लवो ते अपना हिस्सा पाओ ब्रैम्पटन सिटी दे उन्हां सारियां कमां विच जेड़े कम्युनिटी नू सुरक्षित रखने लई कर रहे ने। परफॉर्मेंस ऑटो ग्रुप दे फ्री सिग्नल ब्लॉकिंग पाउच हासिल करन बारे भी जानकारी टेलीफोन टाउन हॉल दे दौरान कीती जा सकती है। कॉल वसूल करन या फिर ऑनलाइन सुनन लई संपर्क करो brampton.ca/engage।
शॉपर्स हो जाइए तैयार, लीजा कॉस्मेटिक्स फिर से लेके आ रहे हैं बड़े ब्रांड्स की बड़ी सेविंग्स और बिग सेल खास आपके लिए।
जी हाँ, वर्ल्ड फेमस ब्रांड के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स,
80% तक की सेविंग्स ऑन योर फेवरेट ब्रांड्स।
बस आपको आना है 135 कॉमर्स वैली ड्राइव, ईस्ट मार्कम।
ध्यान रहे, सेल तो सिर्फ अप्रैल 20th से मई 12th तक ही है, फ्राइडे, सैटरडे, संडे और मंडे। विजिट lizascosmetics.com।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। कॉल युधवीर जसवाल 647-272-8182 और विजिट southasiandaily.com।
वाई मीडिया ग्रुप लोग थोड़े सारे एक बार फिर रेडियो वाई और चैनल वाई से बहुत बहुत स्वागत है। बतौर ग्रुप एडिटर वाई मीडिया, मैं युधवीर जसवाल थोड़ी खिदमत हाजिर है। असी वधांगे जी अपनी अगली कॉल वाल। सरा जी कोई स्पॉन्सर है तो ले लो, नहीं तो फिर मैं कॉलर मेरा जोगिंदर धामी साहब, मनमोहन शर्मा जी सारे इंतजार कर रहे हैं। हाँ जी
जी बिल्कुल युधवीर जी, हमारे साथ गौरव वर्मा जी जुड़ चुके हैं, रेगुलेटेड कैनेडियन इमिग्रेशन कंसल्टेंट है, तो वो जुड़ चुके हैं जी।
हाँ जी, हाँ जी गौरव जी, बहुत बहुत स्वागत है, वेलकम सर, की हाल है? ठीक है जी।
युधवीर जी वेरी गुड मॉर्निंग एंड थोड़े सारे लिसनर्स नु प्यार भरी सत श्रीकाल, अदाब, नमस्ते एंड वेरी गुड मॉर्निंग।
गुड मॉर्निंग जी, असि सारे जानते हैं कि जो इमीग्रेशन की जरूरत होए किसी भी तरह की तो फिर तुसी गौरव साहब नाल तुसी संपर्क कर लेना है। और गौरव साहब सब तो पहला तो अपनी, क्योंकि अज मैं थोड़ा स्वागत करता है, अपनी कंपनी के बारे भी दसो ਔਰ
ਤੁਸੀਂ
ਉਹਦੇ ਬਾਰੇ ਦੱਸੋ ਔਰ ਫੋਨ ਨੰਬਰ ਵੀ ਜ਼ਰੂਰ ਦੱਸੋ ਜੀ।
ਜੀ ਯਦਵੀਰ ਜੀ, ਸਾਡੀ ਕੰਪਨੀ ਦਾ ਨਾਮ ਹੈ ਜੀ GIES ਇਮੀਗ੍ਰੇਸ਼ਨ। ਅਸੀਂ ਬਰੈਂਪਟਨ ਦੇ ਵਿਚ ਬਹੁਤ ਟਾਈਮ ਤੋਂ ਕਮਿਊਨਿਟੀ ਦੀ ਸਰਵਿਸ ਕਰ ਰਹੇ ਹਾਂ। ਅਸੀਂ ਆਲਮੋਸਟ ਲਾਸਟ 5-6 ਈਅਰਸ ਤੋਂ ਇੱਕ ਬੜੇ ਸਪੈਸ਼ਲਾਈਜ਼ਡ ਪ੍ਰੋਗਰਾਮ ਅਸੀਂ ਲੋਕਾਂ ਲਈ ਕਰਦੇ ਹਾਂ, ਸਪੈਸ਼ਲੀ ਜਿਹੜੇ ਲੋਕ ਇੱਥੇ ਵਿਜ਼ਿਟਰਸ ਆਏ ਹੁੰਦੇ ਨੇ ਜਾਂ ਸੁਪਰ ਵੀਜ਼ਾ ਹੋਲਡਰ ਹੁੰਦੇ ਨੇ ਜਾਂ ਉਹ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਕੋਲ ਵਿਜ਼ਿਟਰ ਵੀਜ਼ਾ ਆ, ਜਿਹੜੇ ਲੋਕ ਇੱਥੇ LMI ਲੈ ਕੇ ਪਹੁੰਚ ਜਾਂਦੇ ਨੇ ਲੇਕਿਨ ਜਿਨ੍ਹਾਂ ਨੂੰ ਕੰਮ ਨਹੀਂ ਮਿਲਦੇ, ਇੰਪਲੋਇਰ ਕਹਿੰਦੇ ਨੇ ਕਿ ਸਾਡੇ ਕੋਲ ਕੰਮ ਨਹੀਂ ਹੈ, ਤੁਸੀਂ ਕੈਸ਼ ਤੇ ਕੰਮ ਕਰੋ। ਸੋ ਆਲ ਜਿੰਨੇ ਵੀ ਇਸ ਟਾਈਪ ਦੇ ਟੈਂਪਰੇਰੀ ਰੈਜੀਡੈਂਟ ਵੀਜ਼ਾ ਹੋਲਡਰਸ ਨੇ ਉਹਨਾਂ ਦੀ ਅਸੀਂ ਬਹੁਤ ਇੱਕ ਇਨੋਵੇਟਿਵ ਤਰੀਕੇ ਨਾਲ ਹੈਲਪ ਕੀਤੀ ਹੈ ਫੋਰ ਦੇਅਰ ਇਮੀਗ੍ਰੇਸ਼ਨ ਪਰਪਸ ਆਲਸੋ, ਐਂਡ ਅਸੀਂ ਉਹਨਾਂ ਨੂੰ ਇੱਕ ਪਾਥਵੇ ਦਿੰਦੇ ਹਾਂ ਟੂ ਲੀਗਲੀ ਅਰਨ ਮਨੀ ਇਨਸਾਈਡ ਕੈਨੇਡਾ। ਉਹ ਇੱਕ ਬੜਾ ਸਪੈਸ਼ਲ ਪ੍ਰੋਸੈਸ ਹੁੰਦਾ, ਉਹਨੂੰ CCPC ਕਾਰਪੋਰੇਸ਼ਨ ਕਹਿੰਦੇ ਹਾਂ ਅਸੀਂ। ਉਹਦੇ ਥਰੂ ਜਿੰਨੇ ਵੀ ਵਿਜ਼ਿਟਰ ਹੁੰਦੇ ਨੇ ਉਹ ਕੈਨੇਡਾ ਦੇ ਵਿੱਚ ਲੀਗਲੀ ਅਰਨ ਕਰ ਸਕਦੇ ਨੇ। ਦੇ ਡੋਂਟ ਨੀਡ ਟੂ ਫਾਈਲ ਰੈਫਿਊਜੀ ਕਲੇਮਸ ਐਂਡ ਦੇ ਡੋਂਟ ਨੀਡ ਟੂ ਬਾਏ LMIs ਐਂਡ ਯੂ ਨੋ ਸਪੈਂਡ ਥਾਊਸੰਡ ਆਫ ਡਾਲਰਸ ਔਨ LMIs। ਤੇ ਉਹ ਉਹਨਾਂ ਨੂੰ ਇੱਕ ਬਹੁਤ ਚੰਗਾ ਤੇ ਵਧੀਆ ਤਰੀਕਾ ਹੁੰਦਾ, ਇੱਕ ਲੀਗਲ ਤਰੀਕਾ ਹੁੰਦਾ ਇੱਥੇ ਕੰਮ ਕਰਨ ਦਾ। ਸਾਡੀ ਸਪੈਸ਼ਲਾਈਜੇਸ਼ਨ ਇਸ ਪਰਟੀਕੁਲਰ ਪ੍ਰੋਗਰਾਮ ਦੇ ਵਿੱਚ ਹੈਗੀ ਹੈ, ਐਂਡ ਅਸੀਂ ਜਿੰਨੇ ਵੀ ਵਿਜ਼ਿਟਰ ਵੀਜ਼ਾ ਹੋਲਡਰਸ ਹੈ ਜਾਂ ਸੁਪਰ ਵੀਜ਼ਾ ਹੋਲਡਰਸ ਹੈ, ਇਹ ਸਾਰੇ ਜਿਹੜੇ ਟੈਂਪਰਰੀ ਰੈਜੀਡੈਂਟ, ਇਹਨਾਂ ਦੀ ਅਸੀਂ ਬਹੁਤ ਹੈਲਪ ਕੀਤੀ ਹੈ ਓਵਰ ਦਾ ਲਾਸਟ 5-6 ਈਅਰਸ। ਐਂਡ ਅਸੀਂ ਇਹ ਜਾਣਕਾਰੀ ਦੇਣ ਲਈ ਵੈਬੀਨਾਰ ਵੀ ਹੋਲਡ ਕਰਦੇ ਹਾਂ ਔਨ ਐਵਰੀ ਵੈਡਨਸਡੇ 7 PM ਟੂ 9 PM। ਤੇ ਕੋਈ ਵੀ ਲਿਸਨਰ ਹੈ ਉਹਨਾਂ ਨੂੰ ਫਰਦਰ ਇਨਫੋਰਮੇਸ਼ਨ ਚਾਹੀਦੀ ਹੈ ਕਿ ਇਹ ਪ੍ਰੋਸੈਸ ਕਿਵੇਂ ਹੁੰਦਾ ਐਂਡ ਹਾਊ ਟੂ ਗੋ ਅਬਾਊਟ ਇਟ ਐਂਡ ਹਾਊ ਟੂ, ਜੇ ਤੁਸੀਂ ਆਪਣਾ ਇਮੀਗ੍ਰੇਸ਼ਨ ਦਾ ਮਸਲਾ ਕੋਈ ਵੀ ਹੈ ਉਹ ਤੁਸੀਂ ਆਪਣੀ ਕਾਰਪੋਰੇਸ਼ਨ ਦੇ ਥਰੂ ਕਿਵੇਂ ਕਰ ਸਕਦੇ ਹੋ। ਇਹ ਇੱਕ ਬੜਾ ਯੂਨੀਕ ਐਂਡ ਇਨੋਵੇਟਿਵ ਵੇ ਇਹਦੇ ਬਾਰੇ ਬਹੁਤ ਲੋਕ ਜਾਣਦੇ ਨਹੀਂ ਹੈ, ਬਹੁਤ ਘੱਟ ਲੋਕ ਜਾਣਦੇ ਹੈ, ਐਂਡ ਅਸੀਂ ਇਹਨੂੰ ਪੋਪੂਲਰਾਈਜ਼ ਕਰਨਾ ਚਾਹੁੰਦੇ ਹਾਂ ਕਮਿਊਨਿਟੀ ਦੇ ਵਿੱਚ, ਸੋ ਦੈਟ ਕਿ ਤੁਸੀਂ ਆਪਣਾ ਇੱਕ ਲੀਗਲ ਫਰੇਮਵਰਕ ਦੇ ਵਿੱਚ ਰਹਿੰਦੇ ਹੋਏ ਆਪਣਾ ਇਮੀਗ੍ਰੇਸ਼ਨ ਦਾ ਮਸਲਾ ਵੀ ਸੋਲਵ ਕਰੋ ਐਂਡ ਆਪਣਾ ਇੱਥੇ ਇਨਕਮ ਦਾ ਜ਼ਰੀਆ ਐਜ਼ ਅ ਸੈਲਫ ਇੰਪਲੋਇਡ ਇੰਡੀਪੈਂਡੈਂਟ ਕੰਟਰੈਕਟਰ ਬਣ ਕੇ ਥਰੂ ਕੰਪਨੀ ਫਾਰਮੇਸ਼ਨ ਉਹ ਕਿਵੇਂ ਕਰ ਸਕਦੇ ਹੋ। ਸਾਰੀ ਜਾਣਕਾਰੀ ਅਸੀਂ ਆਪਣੇ ਵੈਬੀਨਾਰ ਚ ਵੀ ਦਿੰਦੇ ਹਾਂ ਤੇ ਤੁਸੀਂ ਸਾਨੂੰ ਕੰਸਲਟ ਵੀ ਕਰ ਸਕਦੇ ਹੋ ਬਾਈ ਮੀਟਿੰਗ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਹੋਰ ਕੋਈ ਜਾਣਕਾਰੀ ਤੁਸੀਂ ਸ਼ੇਅਰ ਕਰਨਾ ਚਾਹੋ ਤੇ ਉਹ ਵੀ ਜ਼ਰੂਰ ਕਰੋ ਜੀ। ਗੋ ਅਹੈਡ ਜੀ।
ਜੀ ਸੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਐਟ 416-400-1350। ਤੁਸੀਂ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਰਿਗਾਰਡਿੰਗ, ਜੇ ਤੁਸੀਂ ਕੋਈ ਵੀ ਵਿਜ਼ਟਰ ਵੀਜ਼ਾ ਹੋਲਡਰ ਹੋ ਜਾਂ ਸੁਪਰ ਵੀਜ਼ਾ ਹੋਲਡਰ ਹੋ ਜਾਂ ਤੁਸੀਂ LMI ਲੈ ਕੇ ਕੈਨੇਡਾ ਵਿੱਚ ਪਹੁੰਚੇ ਹੋਏ ਹੋ ਬਟ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਇੱਥੇ ਜਾਂ ਤੁਹਾਨੂੰ ਇੰਪਲੋਇਰ ਨੇ ਮਨਾ ਕਰਤਾ, ਹੁਣ ਤੁਸੀਂ ਕੈਸ਼ ਤੇ ਜੋਬ ਕਰ ਰਹੇ ਹੋ, ਕਿ ਤੁਸੀਂ ਆਪਣਾ ਕਿਵੇਂ ਇੱਕ ਆਲਟਰਨੇਟਿਵ ਪਾਥਵੇ ਬਣਾ ਸਕਦੇ ਹੋ ਕੈਨੇਡਾ ਦੇ ਵਿੱਚ ਲੀਗਲੀ ਕੰਮ ਕਰਨ ਦਾ ਐਂਡ ਆਪਣੇ ਫਿਊਚਰ ਨੂੰ ਸਿਕਿਓਰ ਕਰਨ ਦਾ ਐਂਡ ਆਪਣਾ ਜਿਹੜਾ ਫਰਦਰ ਇਮੀਗ੍ਰੇਸ਼ਨ ਦਾ ਪ੍ਰੋਸੈਸ ਹੈ ਟੂਵਰਡ ਯੋਰ PR ਉਹਨੂੰ ਸਿਕਿਓਰ ਕਰਨ ਦਾ ਇੱਕ ਬਹੁਤ ਇੱਕ ਯੂਨੀਕ ਮੈਥਡ ਹੈ ਜਿਹਦੀ ਤੁਹਾਨੂੰ ਜਿਹੜਾ ਵੀ ਕੋਈ ਵਿਜ਼ਟਰ ਵੀਜ਼ਾ ਹੋਲਡਰ ਉਹਨੂੰ ਬਹੁਤ ਜ਼ਰੂਰਤ ਹੈ ਇਸ ਚੀਜ਼ ਦੀ, ਕਿਉਂਕਿ ਅਦਰਵਾਈਜ਼ ਜਿਹੜਾ ਵਿਜ਼ਟਰ ਟੂ ਵਰਕ ਪਰਮਿਟ ਕਨਵਰਜਨ ਦਾ ਪ੍ਰੋਸੈਸ ਹੈ ਉਹ ਜਨਰਲੀ LMIs ਦੇ ਥਰੂ ਹੁੰਦਾ ਹੈ, ਬਟ LMIs ਵੀ ਅੱਜ ਦੀ ਡੇਟ ਚ ਬਹੁਤ ਮਹਿੰਗੀਆਂ ਮਿਲਦੀਆਂ ਨੇ ਜਾਂ ਉਹ ਪਹਿਲੀ ਗੱਲ ਤਾਂ ਇਫ ਯੂ ਆਰ ਪੇਇੰਗ ਫਾਰ ਐਨ LMI ਇਟ ਇਜ਼ ਇਲੀਗਲ ਔਨ ਯੋਰ ਬਿਹਾਫ ਆਲਸੋ ਐਂਡ ਔਨ ਐਨੀ ਇੰਪਲੋਇਰ ਬਿਹਾਫ ਆਲਸੋ, ਬਿਕੋਜ਼ ਜਿਹੜਾ LMI ਹੁੰਦਾ ਉਹ ਇੱਕ ਇੰਪਲੋਇਰ ਦਾ ਡਾਕੂਮੈਂਟ ਹੁੰਦਾ, ਇਫ ਯੂ ਹੈਵ ਟੂ ਪੇ ਫਾਰ ਐਨ LMI ਟੈਕਨੀਕਲੀ ਦੈਟ ਇਜ਼ ਰੋਂਗ। ਸੋ ਤੁਸੀਂ ਕਿਵੇਂ ਸਹੀ ਤਰੀਕੇ ਨਾਲ ਕਰ ਸਕਦੇ ਹੋ ਪਲੀਜ਼ ਸਾਨੂੰ ਕੰਟੈਕਟ ਕਰੋ। ਆਈ ਰਿਪੀਟ ਦਾ ਨੰਬਰ 416-400-1350 GIES ਇਮੀਗ੍ਰੇਸ਼ਨ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ।
ਥੈਂਕ ਯੂ ਸੋ ਮਚ। ਥੈਂਕ ਯੂ ਜੀ।
ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈ ਤਾਂ ਤੁਸੀਂ ਗੌਰਵ ਸਾਹਿਬ ਦੇ ਨਾਲ ਜਿਹੜਾ ਤੁਸੀਂ ਸੰਪਰਕ ਕਰ ਲੈਣਾ ਹੈਗਾ ਜੀ। ਔਰ ਇਸ ਤੋਂ ਬਾਅਦ ਸਾਡਾ ਸਮੇਂ ਹੋ ਗਿਆ ਜੀ, ਅਸੀਂ ਦੱਸ ਦਈਏ ਕਿ ਥੈਂਕ ਯੂ ਟਾਈਮ ਦਾ ਸਾਡਾ ਸਮੇਂ ਹੋ ਚੁੱਕਾ ਇਸ ਵੇਲੇ। ਸੋ ਹਰ ਰੋਜ਼ ਸਾਡੀ ਕੋਸ਼ਿਸ਼ ਹੋਏਗੀ ਕਿ 30 ਸੈਕਿੰਡ ਸਿਰਫ ਜਿਹੜਾ ਅਸੀਂ ਉਹ थैंक यू टाइम जरूर रखिए. यू कैन डू एनी सॉर्ट ऑफ रिलैक्शन एट योर विल. और जदों असीं थैंक यू टाइम साडा खत्म होएगा 30 सैकेंड तो बाद ते बहुत खास मेहमान साडे नाल जुड़े ने उन्हां दे नाल गल करांगे. उस तो बाद मैं कॉल्स भी बिल्कुल सारियां ऑन दी लवांगा. साडे नाल जोगिंदर धामी जी, मनमोहन शर्मा जी, रुपिंदर साहब, सब दियां कॉल्स बारी बारी लवांगे आफ्टर थैंक यू टाइम आफ्टर द गेस्ट. वेलकम बैक वंस अगेन. बहुत बहुत शुक्रिया तुहाडे सारयां दा. एंड ऑन बिहाफ ऑफ वाई मीडिया ग्रुप वुड लाइक टू वेलकम सर कर्टली एम्ब्रो. सर अ वेरी वार्म वेलकम ऑन वाई मीडिया. हाउ आर यू?
हेलो, फाइन थैंक यू. हाउ आर यू?
सर आई एम डूइंग गुड. इट्स अ प्लेयर, इट्स एन ऑनर, इट्स अ प्रिविलेज टू वेलकम सर कर्टली एम्ब्रोज ऑन वाई मीडिया, द सुपर स्टार ऑफ क्रिकेट. First of all, I'd like to give a little bit of a background on Sir Kirtley. He's an Antiguan former cricketer who played 98 test matches for West Indies in the 1980s and 90s. He was the most lethal pace bowler of his generation and is widely considered one of the greatest fast bowlers of all time. Famous for his whiplash wrist, Sir Kirtley was one of the wisdom cricketers in the year 1992, and against Australia in 1992, he bowled one of the greatest bowling spells ever, taking 7 wickets and conceding just 1 run. Sir Kirtley, he retired in the year 2000, and in 2014 he was appointed as the Knight Commander, which is an Antiguan and Barbadoan order of chivalry. Today Sir Kirtley enjoys a much quieter life, including spending time with his family. He also loves playing guitar with the band, which includes his former teammates, Sir Richie Richardson, who he spoke at Channel Y, Radio Y, and Y Media last week. Sir, once again, thank you so much for joining us. Thank you so much.
Not a problem. Thanks for having me.
Certainly, you've had a remarkable career as a cricketer. So what are just some of the highlights for you? I want to know. There are many highlights. I watched you play. Millions of your fans have watched you play. There are many highlights, many memories in their minds. But if I were to ask you, you want to share some highlights of your career?
Well, like you said, I've got quite a few memorable highlights when playing the league. But if I have to choose one, I would choose the 1992-1993 series against Australia in Australia, because that means a lot to me. Because when we went to Australia, you know, we lost 4 of our great players, Sir Viv Richards, Gordon Greenidge, Malcolm Marshall, and Jeffrey Dujon. And Sir Richie Richardson was the captain, only had one test match to his name as a captain. The young squad going to Australia, no one gave us any chance of beating a powerful Australian team led by the great Alan Border. So to win the series, for me, was really the highlight of my career.
Wow. I can't agree more. And, you know, when we would watch, you mentioned 1992, that was our college time. And, yes, we watched many matches. And your bowling action, the moment you will pick up the ball, and we know Sir Kirtley is coming for his bowling spell. Every single batsman, we know, will definitely would be fearing for his wicket. But if I may ask you, in today's modern day cricket, in the late from 2000 till 2024, if you had to pick one batsman, who would that be?
Well, that's a good question, because for the last two decades or so, there have been quite a few great batters that I've admired over the years. We're talking about guys like Virat Kohli, who is a fantastic player. You know, you got Cade Williamson, you got Joe Root, you got Steve Smith, you got Baba Azam. You know, so just to name a few, all those guys are fantastic batters and guys who I enjoy watch play.
Great, thank you so much for that. And you know, T20 cricket has been talked a lot. You know, some people appreciate it. They say, okay, fine, it has supported, it has complemented Test cricket because we're starting getting results in Test cricket. There are others who say, no, you know what, Test cricket is the real cricket. T20 is not the real cricket. What is your take on this?
I don't have a problem with T20. It's very exciting. Lots of spectators like the game. And it really brings something different to cricket in general. So I don't have a problem with it. But for me, you know, I've always preferred Test match cricket. It's the real cricket. Where it's a test of your character. I mean, the word test says it all. You know, over 5 days, you know, test of your skill, your endurance, your technique. It's just a whole test of everything. And if you can endure playing test for cricket for a number of years, that is when you can become a legend, right? You will often hear people say, oh, he's a good T20 player, or he's a good ODI player. But when talking about being a legend, it has to be the amount of test matches you play, the runs you score, and the wickets you've taken to become a legend.
Great. And I do understand that you're coming to Toronto area next week for a very special event on 10th May. Please tell us about that event.
Oh, well, I'm looking forward to it. You know, the T20 World Cup is coming up from the 1st of June to the 29th in the Caribbean and the USA. So we are all very excited. So coming to Canada is like a promotion, you know, to get cricket lovers to come to the Caribbean and more so to lovely Antigua Barbuda. Because if you want to experience the best atmosphere for cricket, it's got to be in Antigua. So hence, we are coming, you know, to Canada, myself, Sir Richie, Sir Andres, the four knights, along with a spirited band. So we're going to really spend a few days there to promote the cricket and play some music and display Antigua's culture as well.
That's very good. So good to hear that. And as you were just mentioning, sir, we all are very excited to come to Antigua and Barbuda. We know Caribbean and U.S., they're co-hosting this ICC Men's T20 World Cup. The matches will start in June, 1st of June to 29th of June. Very exciting games there. So tell us a little bit more about what we can expect at Antigua and Barbuda, the cricket, the culture, the beaches. Please go ahead.
Well, of course, Antigua will be getting 8 games, which is a lot. So there's lots of cricket in Antigua. And apart from the cricket itself, you know, Antigua Barbuda is just a lovely Twin Island state. You don't want to miss the cricket. You don't want to miss our culture. We have so much to offer. Even though we are a small Twin Island state, we got so much to offer. The parties, you know, the cricket, the music, the food, and if you drink, we've got some good rum as well. You know, so there's so much to offer in Antigua Barbuda. So we're asking everyone to turn out. You won't regret it.
All right. I'll also request everyone, this is the best time for the next few months, if you can go to Antigua and Barbuda, especially during the World Cup. I don't think so. You will enjoy. I don't think so. There is anything to miss what's happening there. I don't think we should be missing this good opportunity. Great weather, great culture, cricket games, massive cricket stars will be there. People from all over the world will be there. We can meet them. It's a great opportunity. And why media? We'll definitely are we sending our team as well there. So this is a good time to go there. Sir, once again, let's come back on the even. Yeah, you wanted to add something? Sir, once again, let's come back on the event. So as we all know, there'll be four legendary cricket nights at this event. Sir Kirtley Ambrose will be there. Sir Vivian Richards will be there. Sir Richie Richardson will be there. And Sir Andy Roberts will be there. Sir, you are a member of the featured cricket band, along with
you know where it is?
Sorry? Yeah, please go ahead, sir, and tell us about the music that you'll be playing now.
Of course. When I retire from international cricket, one of the things that I wanted to do is to play music, because music is a part of me. You know, as an Antiguan and Barbudan, you know, we grew up listening to music, watching other musicians play. So I always wanted to be a musician. And so that was what I wanted to do. So with Spirited, you know, we are more than just musicians. We are like a family, and we play all types of music. Obviously, coming from Antigua and the Caribbean, we are very strong on reggae and calypso, but we try to infuse other genres to please everyone. So once you come to a Spirited gig, you will get a little bit of this, a little bit of that, so everyone can leave satisfied. We full of energy and vibes, and you won't be disappointed. So now I'm asking everyone to turn out to the session, enjoy the music from the Spirited. You will love it.
That's great. It sounds like a fun-filled event for the whole family. General admission tickets are just $25. Children under the age of 12, you can accompany by an adult, and admissions are free of charge. So there'll be food, soft drinks included in the ticket price. Wow. This is amazing. I must say, there are limited VIP tickets also available for a $50 price. The VIP ticket holders will have an access to exclusive launch area, meet and greet time with the cricket knights, and they will receive autographed mini cricket bats. So for tickets, you can go to cricketculture.eventbrite.ca. That's cricketculture.eventbrite.ca for the tickets. And come out, see the legends, celebrate cricket and the culture with the Spirited Band at Galaxy Grand on May 10th. Doors open 6 p.m. sharp. Sir, thank you so much. It's an honor. It's a privilege to talk to you, and looking forward to meet you on May the 10th. Anything else you want to add before I let you go, sir? Please.
I just want to say that, you know, coming to Canada for us as the four nights along with Spirited, and of course, you know, all the tourism people in Canada who put this together. Just want to say a big thank you to them for having us over, and of course, we're going to make sure that we do everything possible to make this event a success. You know, we are very proud people. As Antiguans and Barbudans, we are very proud. And everything we do, we want to be the best at it. So I can promise you, the people in China, that get your tickets, come to the sessions. It will be money well spent, and I'm looking forward to it.
All right. Thank you, sir. Yes, we are all looking forward to it. We'll also request all our listeners, viewers, join us on this wonderful event. It'll be great treat. It'll be certainly a treat to enjoy this wonderful music and meet the legendary cricketers. Thank you so much on behalf of Y Media, Sir Kirtley Ambrose. It's a privilege. It was a treat to talk to you. Thank you so much. Have a wonderful day.
Thank you very much. Take care.
Thank you. Take care, sir. Bye for now. ਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਜੋਗਿੰਦਰ ਧਾਮੀ ਸਾਹਿਬ ਕਿਚਨਰ ਤੋਂ ਤੁਸੀਂ ਆਉਂਦੇ ਰਹੋ ਜੀ ਗੋ ਹੈਡ
ਹਾਂਜੀ ਜਦਵੀਰ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ
ਹਾਂਜੀ ਜਦਵੀਰ ਜੀ ਤੁਸੀਂ ਨਿਊਜ਼ ਦੇ ਰਹੇ ਆਪਣੇ ਇੰਡੀਆ ਇੰਡੀਅਨ ਮਿਨਿਸਟਰ ਐਸ ਜੇ ਸ਼ੰਕਰ ਹੁਣੀ ਉਹ ਕਹਿ ਰਹੇ ਆ ਕਿ ਜਿਹੜੇ ਜਿਹੜਾ ਇੰਡੀਆ ਤੋਂ ਜਾਂ ਪੰਜਾਬ ਤੋਂ ਕ੍ਰਿਮੀਨਲ ਜਿਹੜੇ ਆ ਕੈਨੇਡਾ ਦੇ ਵਿੱਚ ਆ ਰਹੇ ਆ, ਕੈਨੇਡਾ ਕੰਟਰੀ ਬਹੁਤ ਆਸਾਨੀ ਦੇ ਨਾਲ ਉਹਨਾਂ ਨੂੰ ਵੀਜ਼ਾ ਦੇ ਰਿਹਾ। ਹਾਂਜੀ, ਮੈਂ ਇਹਦੇ ਬਾਰੇ ਇੱਕ ਤਾਂ ਗੱਲ ਕਰਨੀ ਸੀਗੀ। ਦੇਖੋ ਹੈ, ਚਲੋ ਕੈਨੇਡਾ ਵੀਜ਼ਾ ਦੇ ਰਿਹਾ, ਪਰ ਜਿੱਦਾਂ ਇੰਡੀਆ ਤੋਂ ਆ ਰਹੇ ਆ ਉਹਨਾਂ ਨੂੰ ਵੀਜ਼ੇ ਤੋਂ ਪਹਿਲਾਂ ਜੋ ਵੀ ਆ ਉਹਨਾਂ ਦਾ ਜਿੱਦਾਂ ਕ੍ਰਿਮੀਨਲ ਰੈਕਰਡ ਚੈੱਕ ਕਰਨਾ, ਪੁਲਿਸ ਕਲੀਅਰੈਂਸ ਦੇਣੀ, ਉਹ ਤਾਂ ਇੰਡੀਆ ਦਾ ਕੰਮ ਹੈ, ਇੰਡੀਅਨ ਅਥਾਰਟੀਜ਼ ਦਾ। ਉਹ ਕੌਣ ਦਿੰਦਾ ਜੀ? ਹਾਂਜੀ, ਉਹਨਾਂ ਉਹ ਜ਼ਿੰਮੇਵਾਰੀ ਉਹਨਾਂ ਦੀ ਆ, ਉਹ ਉਹਨਾਂ ਨੇ ਨਿਭਾਉਣੀ ਚਾਹੀਦੀ ਆ, ਨਾ ਕਿ ਵੀਜ਼ੇ ਦੀ। ਵੀਜ਼ਾ ਤਾਂ ਆਫਟਰ ਆ, ਕਲੀਅਰੈਂਸ ਤੋਂ ਬਾਅਦ ਵੀਜ਼ਾ ਮਿਲੂਗਾ ਕਿ ਜਾਂ ਕੋਈ ਉੱਥੋਂ ਆਊਗਾ। ਤੇ ਦੂਸਰਾ ਮੇਰਾ ਕੁਐਸਚਨ ਆ, ਜਿਹੜਾ 401 ਤੇ ਲਾਸਟ ਵੀਕ ਐਕਸੀਡੈਂਟ ਹੋਇਆ, ਉਹਦੇ ਵਿੱਚ ਜਿਹੜਾ ਸਸਪੈਕਟ ਆ ਉਹ ਜਿਹੜਾ SCB ਤੋਂ ਚੋਰੀ ਕਰਕੇ ਭੱਜਿਆ ਜੀ ਤੇ ਉਹ ਮਾਰਿਆ ਗਿਆ, ਤੇ ਮੈਂ ਉਹਦੇ ਬਾਰੇ ਗੱਲ ਕਰਨੀ। ਚਲੋ ਉਹ ਰਿਪੀਟ ਅਫੈਂਡਰ ਆ ਜੀ। ਹਾਂਜੀ, ਉਹ ਬਾਰ ਬਾਰ ਜਿੱਦਾਂ ਬਾਹਰੋਂ ਵੇਲ ਕਰਾਉਂਦੇ, ਅੰਦਰ ਈਵਨ ਅਰੈਸਟ ਵੀ ਨਹੀਂ ਹੁੰਦੇ। ਉਹ ਜਿਹੜਾ ਸਿਸਟਮ ਆ ਟੋਟਲੀ ਬੰਦ ਹੋਣਾ ਚਾਹੀਦਾ, ਜਿਹੜੇ ਰਿਪੀਟ ਹੋ ਰਹੇ ਆ ਜੀ। ਹਾਂਜੀ, ਚਲੋ ਫਸਟ ਟਾਈਮ ਹੋਇਆ ਗੱਲ ਵੱਖਰੀ ਆ, ਜਿਹੜਾ ਬਾਰ ਬਾਰ ਬਾਰੋ ਬਾਰ ਵੇਲ ਜਿੱਦਾਂ ਆਸਾਨੀ ਦੇ ਨਾਲ ਮਿਲ ਰਹੀ ਆ, ਉਹ ਟੋਟਲੀ ਉਹ ਤਾਂ ਜੀਰੋ ਟੋਲਰੈਂਸ ਹੋਣੀ ਚਾਹੀਦੀ ਆ, ਉਹ ਜੇਲ੍ਹ ਦੇ ਵਿੱਚ ਹੋਣੇ ਚਾਹੀਦੇ ਆ, ਨਾ ਕਿ ਉਹਨਾਂ ਨੂੰ ਵੇਲ ਮਿਲਣੀ ਚਾਹੀਦੀ ਆ। ਜਾਂ ਕਿ ਆਪਾਂ ਸਾਰੇ ਈਵਨ ਸਾਰੇ ਕਹਿ ਰਹੇ ਹਾਂ ਕਿ ਚੀਜ਼ਾਂ ਬਸ ਇਹੋ ਜਿਹੜਾ ਆ ਲਾ ਚੇਂਜ ਹੋਣੇ ਚਾਹੀਦੇ ਆ। ਥੈਂਕ ਯੂ, ਮੈਂ ਤੁਹਾਡਾ ਆਫ ਦੀ ਆਰ ਸੁਣਦਾ ਜੀ। ਥੈਂਕਸ, ਤੁਹਾਡਾ ਬਹੁਤ ਬਹੁਤ।
ਹਾਂਜੀ, ਥੈਂਕ ਯੂ ਜੀ। ਦੇਖੋ ਜੋਗਿੰਦਰ ਧਾਮੀ ਸਾਹਿਬ, ਯੈਸ, ਇੰਡੀਆ ਦੇ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰ ਹੈ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਹਰਦੀਪ ਨਿੱਜਰ ਸਾਹਿਬ ਦੇ ਕਤਲ ਦੇ ਮਾਮਲੇ ਚ 3 ਗ੍ਰਿਫਤਾਰੀਆਂ ਹੋਈਆਂ ਨੇ, ਤੇ ਇਹਦੇ ਤੇ ਉਹਨਾਂ ਨੂੰ ਪੁੱਛਿਆ ਗਿਆ ਸੀ। ਕਾਫੀ ਉਹਨਾਂ ਨੇ ਡਿਟੇਲ ਦੇ ਵਿਚ ਸਾਰੀ ਗੱਲਬਾਤ ਜਿਹੜੀ ਉਹ ਸ਼ੇਅਰ ਕੀਤੀ ਹੈ। ਸੋ ਉਹਦੇ ਵਿਚ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਯੈਸ, ਇਹ ਤੇ ਕੈਨੇਡਾ ਨੂੰ ਹੁਣ ਦੇਖਣਾ ਚਾਹੀਦਾ ਹੈ ਵੀ ਕੀ ਸਾਰਾ ਕੁਝ ਹੋ ਰਿਹਾ, ਕਿੱਦਾਂ ਹੋ ਰਿਹਾ। ਤੇ ਉਹਨਾਂ ਨੇ ਕੈਨੇਡਾ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਖੜੇ ਕਰ ਦਿੱਤੇ। ਸੋ ਇਹਦੇ ਵਿਚ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਕਿੱਦਾਂ ਵੀਜ਼ੇ ਤੇ ਜਾ ਰਹੇ ਨੇ, ਉਹਦੇ ਵਿਚੋਂ ਕੁਝ ਲੋਕਾਂ ਦੇ ਕ੍ਰਿਮੀਨਲ ਅਟੈਕ ਰਿਕਾਰਡ ਵੀ ਹੈ ਨਹੀਂ ਹੈ ਕੈਨੇਡਾ, ਦੇਖੀਏ ਇਹਦੇ ਬਾਰੇ। ਔਰ ਹੁਣ ਇਹਦੇ ਚ ਮੈਂ ਬਸ ਇਹੀ ਗੱਲ ਕਹਿ ਸਕਦਾ ਹੈ ਕਿ ਯੈਸ, ਕੈਨੇਡਾ ਲਈ ਇਹ ਬੜਾ ਵੱਡਾ ਚੈਲੰਜ ਹੈ ਕਿ ਕਿੱਦਾਂ ਸਕਰੀਨਿੰਗ ਕਰੇ, ਕਿਉਂਕਿ ਜਿਹੜੇ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਬਿਲਕੁਲ ਸਕਰੀਨਿੰਗ ਕਰਨੀ ਵੀ ਉਹਨਾਂ ਦੀ ਜ਼ਰੂਰੀ ਹੈ, ਪਰ ਕੀਤੀ ਕਿੱਦਾਂ ਜਾਵੇ, ਇਹ ਵੱਡਾ ਚੈਲੰਜ ਹੈ ਕੈਨੇਡਾ ਵਾਸਤੇ। ਮੈਂ ਇੱਥੇ ਬਸ ਇਹ ਜ਼ਰੂਰ ਕਹਿ ਸਕਦਾ ਹੈ ਕਿ ਜਿਹੜਾ ਪਹਿਲਾ ਸਿਸਟਮ ਸੀ ਉਹ ਜ਼ਿਆਦਾ ਠੀਕ ਸੀ, ਕਿਉਂਕਿ ਜਦੋਂ ਤੁਸੀਂ ਦੇਖੋ ਹੁਣ ਬੱਚੇ ਉੱਥੇ ਗਏ, ਇਹਨਾਂ ਨੇ ਦੱਸਿਆ ਜਿਹੜੇ ਹੁਣ 3 ਬੰਦੇ ਆ ਉਹ ਪੜ੍ਹਾਈ ਤਾਂ ਕਿਸੇ ਨੇ ਕੀਤੀ ਨਹੀਂ, ਉਹ 3 ਜਣੇ ਆਏ ਇੱਥੇ ਆਉਂਦੇ ਹੀ ਉਹ ਇੱਧਰ ਉੱਧਰ ਲੱਗ ਗਏ। ਸੋ ਕੈਨੇਡਾ ਨੂੰ ਇਹ ਦੇਖਣਾ ਪੈਣਾ ਵੀ ਤੁਸੀਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਬੁਲਾ ਰਹੇ ਹੋ, ਜਿਹੜੇ ਕਾਲਜਿਸ ਮਿਲੀਅਨਸ ਆਫ ਡਾਲਰ ਦੀਆਂ ਫੀਸਾਂ ਲੈ ਰਹੇ ਨੇ, ਇਹ ਕਾਲਜ ਨੂੰ ਦਾ ਫਰਜ਼ ਬਣਦਾ ਕਿ ਤੁਸੀਂ ਰਿਪੋਰਟ ਕਰੋ। ਦੇਖੋ ਬੜਾ ਸਿੰਪਲ ਜੀ ਗੱਲ ਹੈ ਕਿ ਜਿਹੜਾ ਬੰਦਾ ਇੱਥੇ ਇੰਟਰਨੈਸ਼ਨਲ ਸਟੂਡੈਂਟ ਆ ਰਿਹਾ ਉਹ ਪੜ੍ਹਾਈ ਕਰਨ ਲਈ ਆ ਰਿਹਾ, ਜੇ ਕੋਈ ਸਟੂਡੈਂਟ ਇੱਥੇ ਆ ਕੇ ਕਾਲਜ ਤਾਂ ਜਾਂਦਾ ਨਹੀਂ ਹੈ, ਆਉਂਦਾ ਹੀ ਹੋਰ ਕੰਮਾਂ ਚ ਲੱਗ ਜਾਂਦਾ, ਤੇ ਕਾਲਜ ਫਟਾਫਟ ਰਿਪੋਰਟ ਕਰੇ ਪਹਿਲੇ ਦਿਨ ਦੂਜੇ ਦਿਨ ਜਿੱਦਾਂ ਉਹ ਨਹੀਂ ਆ ਰਿਹਾ ਬੱਚਾ। ਔਰ ਵੈਸੇ ਵੀ ਮੈਂ ਬਾਰ ਬਾਰ ਇੱਕ ਗੱਲ ਕਹਿ ਰਿਹਾ ਕਿ ਸਿਸਟਮ ਹੀ ਗਲਤ ਹੈ ਇਹ, ਜਿਹੜੇ ਬੱਚੇ ਨੂੰ ਤੁਸੀਂ ਲੈ ਕੇ ਆਉਣਾ ਉਹਨੂੰ ਉਸੇ ਬੱਚੇ ਨੂੰ ਲੈ ਕੇ ਆਓ, ਪਰ ਉਸ ਬੱਚੇ ਨੂੰ ਕਹੋ ਵੀ ਬੇਟਾ ਜੀ ਬਿਟਿਆ ਜੀ ਤੁਸੀਂ 12ਵੀਂ ਕਰਕੇ ਨਹੀਂ ਆਉਣਾ, ਤੁਸੀਂ ਆਉਣਾ ਹੈ ਕੈਨੇਡਾ ਬਿਲਕੁਲ ਆਓ, ਸਟੂਡੈਂਟ ਵੀਜ਼ਾ ਤੇ ਆਓ, ਜਿੱਦਾਂ ਵੀ ਆਉਣਾ ਆਓ, ਲੇਕਿਨ ਤੁਸੀਂ ਗ੍ਰੈਜੂਏਸ਼ਨ ਉੱਥੇ ਕਰੋ, ਗ੍ਰੈਜੂਏਸ਼ਨ ਤੋਂ ਬਾਅਦ ਮਿਨੀਮਮ ਤੁਹਾਡੀ 2 ਸਾਲ ਦੀ ਆਪਣੇ ਫੀਲਡ ਚ ਜੋਬ ਮਿਨੀਮਮ ਚਾਹੀਦੀ ਹੈ, ਔਰ ਜੇ ਤੁਹਾਡੀ 5 ਸਾਲ ਦੀ ਜੋਬ ਹੈ ਤੇ ਫਿਰ ਤੁਹਾਨੂੰ ਪੁਆਇੰਟ ਵੱਧ ਮਿਲ ਜਾਣਗੇ। ਇਸ ਦਰਮਿਆਨ ਉਹਨਾਂ ਦੀ ਜਿਹੜੀ ਉਮਰ ਹੈ ਉਹ 25 ਸਾਲ, 26 ਸਾਲ, 30 ਸਾਲ ਹੋ ਜਾਏਗੀ, ਬੱਚਾ ਫਿਰ ਵੀ ਯੰਗ ਹੈ, 25 ਤੋਂ 30 ਸਾਲ ਦੇ ਤੁਹਾਨੂੰ ਬੰਦੇ ਮਿਲ ਰਹੇ ਨੇ, ਠੀਕ ਹੈ। ਔਰ 25 ਤੋਂ 30 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਮਰ ਬਜਾਏ ਦੇ ਕਿ 18-20 ਸਾਲ ਦੀ ਹੈ, ਉਹ ਬਹੁਤ ਫਰਕ ਪੈ ਜਾਂਦਾ ਹੈ। ਇੱਕ ਤੁਸੀਂ ਗ੍ਰੇਡ 12 ਤੋਂ ਬਾਅਦ ਬੱਚਾ ਲੈ ਕੇ ਆ ਰਹੇ ਹੋ, ਔਰ ਇੱਕ ਉਹੀ ਯੰਗ ਬੰਦਾ ਤੁਸੀਂ 25 ਤੋਂ 30 ਸਾਲ ਦੀ ਉਮਰ ਦਾ ਲੈ ਕੇ ਆ ਰਹੇ ਹੋ, ਗ੍ਰੈਜੂਏਸ਼ਨ ਕੀਤੀ ਹੋਵੇ ਉਹਨਾਂ ਨੇ ਮਿਨੀਮਮ 3 ਸਾਲ ਦਾ, 2 ਸਾਲ ਦੇ ਕੋਰਸ ਲਈ ਕਹੋ ਜੀ ਇੱਥੇ ਕੋਈ ਜਗ੍ਹਾ ਨਹੀਂ ਹੈ, 12ਵੀਂ ਤੋਂ ਬਾਅਦ ਵੀ ਨੋ, ਮਿਨੀਮਮ 3 ਸਾਲ ਦਾ ਤੁਹਾਡਾ ਕੋਰਸ ਹੋਣਾ ਚਾਹੀਦਾ, ਕੋਈ ਕੋਰਸ ਹੋਵੇ ਤੁਹਾਡਾ, ਔਰ ਮਿਨੀਮਮ 2 ਸਾਲ ਦੀ ਜੋਬ। ਉੱਥੋਂ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਉਹਨੇ ਘੱਟੋ ਘੱਟ 3 ਸਾਲ 12ਵੀਂ ਤੋਂ ਬਾਅਦ ਪੜ੍ਹਾਈ ਕੀਤੀ ਹੋਈ ਹੈ, ਉਹਨਾਂ ਨੂੰ ਫਿਰ ਜੋਬ ਕਿਤੇ ਜੋਬ 2 ਸਾਲ ਕਰਦੇ ਰਹੇ ਹੋਣਗੇ ਮਿਨੀਮਮ, ਠੀਕ ਹੈ ਨੀ। ਔਰ ਉਹ ਚੈੱਕ ਕਰੋ, ਵੈਰੀਫਾਈ ਕਰਾਓ ਉਹਦੇ ਇੰਪਲੋਇਰ ਤੋਂ, ਪ੍ਰਾਈਵੇਟ ਜਿਹੜਾ ਵੀ ਇੰਪਲੋਇਰ ਹੈ ਵੈਰੀਫਾਈ ਕਰਵਾਓ, ਫਿਰ ਉਸ ਤੋਂ ਬਾਅਦ ਜਦੋਂ ਇਹ ਘੱਟੋ ਘੱਟ, ਹੋਰ ਮੈਂ ਨਹੀਂ ਕਹਿੰਦਾ ਫਿਰ ਕੋਈ ਗਲਤ ਬੰਦਾ ਨਹੀਂ ਇੱਥੇ ਆ ਸਕਦਾ, ਫਿਰ ਵੀ ਆ ਸਕਦਾ, ਬਟ ਘੱਟੋ ਘੱਟ ਕੋਈ ਚੈੱਕ ਮਾਰਕ ਤਾਂ ਹੋਏਗਾ ਨਾ। ਔਰ ਇਸ ਦਰਮਿਆਨ ਉਹਨਾਂ ਦੀ ਬਹੁਤ ਸਾਰੇ ਲੋਕਾਂ ਦੀ ਮੈਰਿਜ ਵੀ ਹੋ ਚੁੱਕੀ ਹੁੰਦੀ ਹੈ, ਔਰ ਮੈਂ ਕਹਿੰਦਾ ਜੀ ਪ੍ਰੈਫਰ ਉਹਨਾਂ ਨੂੰ ਕਰੋ, ਪ੍ਰੈਫਰ ਕਰੋ ਜਿਨ੍ਹਾਂ ਦੀ ਮੈਰਿਜ ਵੀ ਹੋ ਚੁੱਕੀ ਹੈ, ਔਰ ਫਿਰ ਉਹਨਾਂ ਦੀ ਫੈਮਿਲੀ ਜਿੱਦਾਂ ਪਹਿਲਾਂ ਆਉਂਦੇ ਹੀ ਸੀਗੇ, ਅਸੀਂ ਸਾਰੇ ਪੁਆਇੰਟ ਬੇਸਿਸ ਤੇ ਆਏ ਹਾਂ, ਅਸੀਂ ਵੀ ਆਏ ਹਾਂ, ਸਾਡੇ ਨਾਲ ਦੇ ਮੈਂ ਨਹੀਂ ਕਹਿੰਦਾ ਵੀ ਸਾਰਿਆਂ ਨੇ ਕੋਈ ਬਹੁਤ ਵਧੀਆ ਕੀਤਾ, ਪਰ ਮੇਰੇ ਖਿਆਲ ਦਾ ਮੈਨੂੰ ਇੱਦਾਂ ਲੱਗਦਾ, ਇਹ ਕੁਡ ਬੀ ਰੋਂਗ, ਬਟ 99% ਲੋਕ ਆਕੇ ਬੜੇ ਸੋਹਣੇ ਇੱਥੇ ਸੈੱਟ ਹੋ ਗਏ ਨੇ ਕਿਉਂ ਕਿਉਂਕਿ ਅਸੀਂ ਕਿਸੇ ਨੇ ਉੱਥੋਂ ਕੋਈ ਡਾਕਟਰ ਸੀਗਾ ਕੋਈ ਇੰਜੀਨੀਅਰ ਸੀਗਾ ਕੋਈ ਲਾਇਰ ਸੀਗਾ ਕੋਈ ਅਕਾਊਂਟੈਂਟ ਸੀਗਾ ਕਿਸੇ ਹਰੇਕ ਨੇ ਵਧੀਆ ਕੋਰਸ ਕੀਤੇ ਹੋ ਸੀ ਉੱਥੋਂ ਜਦੋਂ ਤੁਸੀਂ ਪ੍ਰੋਫੈਸ਼ਨਲ ਕਾਲਜ ਪੜ੍ਹਦੇ ਹੋ ਦੋ ਦੋ ਸਾਲ ਸਾਡੀ ਮੇਰੀ ਤਾਂ 5 ਸਾਲ ਦੀ ਜੋਬ ਸੀਗੀ ਇੰਡੀਆ ਮੈਂ 5 ਸਾਲ ਕਿਸੇ ਦੀ 2 ਸਾਲ ਦੀ ਜੋਬ ਸੀ ਕਿਸੇ ਦੀ 4 ਦੀ ਕਿਸੇ ਦੀ 5 ਦੀ ਕਿਸੇ ਦੀ 6 ਦੀ ਤੁਸੀਂ ਵਧੀਆ ਕੰਪਨੀ ਚ ਵੀ ਉੱਥੇ ਕੰਮ ਕਰਦੇ ਹੋ ਕੁਝ ਸਿੱਖਦੇ ਹੋ ਫਿਰ ਮੇਰੀ ਮੈਰਿਜ ਹੋ ਚੁੱਕੀ ਸੀ ਮੇਰੇ ਨਾਲਦਿਆਂ ਦੀ ਕੁਝ ਦੀ ਮੈਰਿਜ ਵੀ ਹੋ ਗਈ ਸੀ ਕਈਆਂ ਦੇ ਬੱਚੇ ਵੀ ਸੀਗੇ ਕਈਆਂ ਦੀ ਮੈਰਿਜ ਨਹੀਂ ਵੀ ਹੋਈ ਕੋਈ ਗੱਲ ਨੀ ਉਹਨਾਂ ਨੂੰ ਲੈ ਕੇ ਆਓ ਉਹ ਜਦੋਂ ਲੋਕ ਇੱਥੇ ਆਉਣਗੇ ਉਹ ਫਿਰ ਵੀ ਮੇਰੇ ਖਿਆਲ ਦੇ ਨਾਲ ਐਟਲੀਸਟ ਉਹਨਾਂ ਦੇ ਉੱਤੇ ਕੋਈ ਜ਼ਿੰਮੇਵਾਰੀ ਹੈ ਇਸ ਸਮੇਂ ਤਾਂ ਇਹ ਸਿਸਟਮ ਹੀ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਜਿਹੜਾ ਸਿਸਟਮ ਅਸੀਂ ਇਸ ਸਮੇਂ ਤਿਆਰ ਕੀਤਾ ਔਰ ਇਹਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਕੱਲਾ ਉਹ ਤਿੰਨ ਬੰਦੇ ਥੋੜੀ ਮਾਮਲਾ ਵੀ ਜਿਹੜਾ ਹਰਦੀਪ ਨੇ ਜਿਹੜੀ ਪਕੜੇ ਗਏ ਇਹ ਤੁਸੀਂ ਦੇਖੋ ਨਾ ਆ ਬੰਦਾ ਆ ਰਿਹਾ ਜੀ ਇੱਥੇ ਪੜ੍ਹਾਈ ਕਰਨ ਆ ਰਿਹਾ ਆ ਕੇ ਕੰਮ ਦੇਖ ਲਓ ਕੀ ਚੱਲਦਾ ਪਿਆ ਪਹਿਲਾਂ ਹੀ ਬੇਲ ਤੇ ਬਾਹਰ ਹੈ ਬੰਦਾ 14 ਤਰੀਕ ਨੂੰ ਪੇਸ਼ੀ ਹੈ ਬੰਦਾ ਬੇਲ ਤੇ ਬਾਹਰ ਹੈ ਇੰਟਰਨੈਸ਼ਨਲ ਸਟੂਡੈਂਟ ਹੈ 14 ਤਰੀਕ ਨੂੰ ਪੇਸ਼ੀ ਹੈ ਉਹ ਸ਼ਰਾਬ ਗੱਡੀ ਲੋਡ ਕਰਕੇ ਚੋਰੀ ਕਰਨ ਦਾ ਸਿਸਟਮ ਉਹਨੇ ਪਕੜਿਆ ਹੋਇਆ ਮੈਂ ਇੱਕ ਦਿਨ ਇੱਥੇ ਵਰਡ ਯੂਜ਼ ਕੀਤਾ ਸੀ ਵੀ ਤਬਾਹ ਕਰਕੇ ਰੱਖ ਦਿੱਤੀ ਹੈ ਕੰਟਰੀ ਉਹ ਫਿਰ ਕਹਿੰਦੇ ਬੜਾ ਸਖ਼ਤ ਹੈ ਸਮਾਂ ਉਹ ਮੈਂ ਇਸ ਲਈ ਕਰ ਰਿਹਾ ਸੀ ਤਬਾਹ ਨਾਲੋਂ ਘੱਟ ਥੋੜੀ ਹੈ ਜੋ ਹਾਲਤ ਕਰ ਦਿੱਤੀ ਹੈ ਕੰਟਰੀ ਦੀ ਸਮਝ ਹੀ ਨਹੀਂ ਆ ਰਿਹਾ ਇਹਨਾਂ ਨੂੰ ਵੀ ਕੰਟਰੀ ਚਲਾਉਣੀ ਕਿੱਦਾਂ ਹੈ ਇਹਨਾਂ ਦੇ ਵੱਸ ਦਾ ਕੰਮ ਨਹੀਂ ਕੰਟਰੀ ਚਲਾਉਣਾ ਜੀ ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਹੋ ਹੇਠ ਹਾਂਜੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ
ਮੇਰੀ ਆਵਾਜ਼ ਕਲੀਅਰ ਹੈ ਯੁੱਧਵੀਰ
ਹਾਂਜੀ ਬਿਲਕੁਲ ਕਲੀਅਰ ਹੈ ਸਰ ਬਿਲਕੁਲ ਕਲੀਅਰ
ਯੁੱਧਵੀਰ ਜੀ ਤੁਸੀਂ ਸਾਰਾ ਕੁਝ ਦੱਸੀ ਤਾਂ ਮੈਂ ਇੱਕ ਗੱਲ ਅੱਜ ਕੋਡ ਕਰਨ ਲੱਗਿਆ ਜਿਹੜੀ ਹਮੇਸ਼ਾ ਤੁਹਾਡੇ ਪ੍ਰੋਗਰਾਮ ਤੇ ਸੁਣਦਾ ਰਿਹਾ ਤੁਸੀਂ ਦੱਸਦੇ ਹੁੰਦੇ ਸੀ ਕਿ ਹਿਲਰੀ ਕਲਿੰਟਨ ਨੇ ਇੱਕ ਵਾਰੀ ਮੀਡੀਆ ਦੇ ਅੱਗੇ ਬਿਆਨ ਦਿੱਤਾ ਸੀ ਪਾਕਿਸਤਾਨ ਦੇ ਰਿਲੇਟਡ ਕਿ ਜੇ ਤੁਸੀਂ ਆਪਣੀ ਬੈਕਯਾਰਡ ਦੇ ਵਿੱਚ ਸਨੇਕ ਪਾਲੋਗੇ ਤਾਂ ਫਿਰ ਉਹ ਇੱਕ ਦਿਨ ਤੁਹਾਨੂੰ ਇਨਵਾਈਟ ਕਰਨਗੇ ਸੋ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਉਹ ਸਥਿਤੀ ਹੁਣ ਸਾਡੇ ਕੈਨੇਡਾ ਚ ਪੈਦਾ ਹੋ ਚੁੱਕੀ ਹੈ ਇੰਡੀਆ ਦਾ ਤਾਂ ਕੁਛ ਨੀ ਵਿਗੜ ਰਿਹਾ ਇੰਡੀਆ ਤਾਂ ਬਲਕਿ ਇੰਡੀਆ ਦੇ ਲੋਕ ਤਾਂ ਜਿਹੜੇ ਉੱਥੇ ਹੁਣ ਇੰਜੋਏ ਕਰ ਰਹੇ ਹੈ ਇੰਡੀਆ ਹੁਣ ਦੂਸਰੀ ਦਿਸ਼ਾ ਵੱਲ ਜਾ ਰਿਹਾ ਜਿਹੜੀ ਇੰਡੀਆ ਦੀ ਗੰਦਗੀ ਹੈ ਉਹ ਸਾਰੀ ਹੁਣ ਇੱਥੇ ਆ ਚੁੱਕੀ ਹੈ ਪਰ ਹੁਣ ਤੁਸੀਂ ਦੇਖਣਾ ਅੱਗੇ ਨੂੰ ਹਾਲਾਤ ਕੀ ਹੋਣੇ ਆ ਇਹ ਤਾਂ ਸ਼ੁਰੂਆਤ ਵੀ ਨੀ ਹੋਈ ਹਜੇ ਯੁੱਧਵੀਰ ਜੀ ਦੇਖੋ ਅੱਗੇ ਨੂੰ ਹੁੰਦਾ ਕੀ ਹੈ ਫਿਰ ਲੋਕਾਂ ਨੇ ਸਿਰ ਤੇ ਹੱਥ ਮਾਰਨੇ ਹੈ ਤੇ ਨਾ ਤਾਂ ਇੱਥੇ ਸਾਡੇ ਕੋਈ ਧਰਮ ਦਾ ਚੰਗਾ ਪ੍ਰਚਾਰ ਹੁੰਦਾ ਹਾਂਜੀ ਧਰਮ ਦੇ ਨਾਮ ਤੇ ਇੱਥੇ ਜਿਹੜੀਆਂ ਸੰਸਥਾਵਾਂ ਬਣੀਆਂ ਗਈਆਂ ਉਹ ਤਾਂ ਤੁਸੀਂ ਹੋਰ ਦਿਸ਼ਾ ਚ ਜਾ ਰਹੇ ਉਹਨਾਂ ਦੇ ਤੁਸੀਂ ਦੇਖੋ ਮੈਂ ਮੇਰਾ ਮਤਲਬ ਵੀ ਕੱਲ ਇੱਥੇ ਗਿਆ ਆਪਣੇ ਮਾਲਤਨ ਵਾਲੀ ਵਿਸਾਖੀ ਪਰੇਡ ਚ ਉਹ ਪਰੇਡ ਤਾਂ ਨਜ਼ਰ ਹੀ ਨਹੀਂ ਸੀ ਆ ਰਹੀ ਉਹਦੇ ਵਿੱਚ ਨਾ ਸਾਡੇ ਗੁਰੂਆਂ ਦੀ ਕੋਈ ਸ਼ਿਕਸ਼ਾ ਬਾਰੇ ਬਿਆਨ ਕੀਤਾ ਗਿਆ ਨਾ 10ਵੇਂ ਗੁਰੂ ਸਾਹਿਬਾਨ ਨਾ 9ਵੇਂ ਗੁਰੂ ਸਾਹਿਬਾਨ ਨਾ 6ਵੇਂ ਗੁਰੂ ਸਾਹਿਬ ਕਿਸੇ ਵੀ ਗੁਰੂ ਬਾਰੇ ਤਾਂ ਉੱਥੇ ਗੱਲ ਹੀ ਨਹੀਂ ਉੱਥੇ ਤਾਂ ਸਿਰਫ ਜੀਪਾਂ ਦੇ ਦੇਖੋ ਕਾਰਾਂ ਤੇ ਦੇਖੋ ਖਾਲਿਸਤਾਨ ਦਾ ਪ੍ਰਚਾਰ ਹੋ ਰਿਹਾ ਤੇ ਮੈਨੂੰ ਹੁਣ ਤੁਸੀਂ ਆਪ ਦੱਸੋ ਮੈਂ ਕਿਸੇ ਅੰਗੇਸ਼ ਨਹੀਂ ਹੈਗਾ ਜੇ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਮੇਰਾ ਮਤਲਬ ਵੀ ਜੇ ਸਾਡਾ ਧਾਰਮਿਕ ਦੀਨ ਹੈ ਨਾ ਕੋਈ ਉਸਨੂੰ ਧਰਮ ਤੇ ਹੀ ਪ੍ਰਚਾਰ ਹੋਣਾ ਚਾਹੀਦਾ ਸਾਡੇ ਤਾਂ ਕਿ ਸਿੱਖੀ ਦਾ ਪ੍ਰਚਾਰ ਹੋਵੇ ਸਿੱਖੀ ਅੱਗੇ ਵਧੇ ਨਾ ਕਿ ਖਾਲਿਸਤਾਨ ਦਾ ਉੱਥੇ ਇਹ ਤਾਂ ਸਾਫ਼ ਪਤਾ ਚੱਲਦਾ ਕਿ ਏਜੰਡਾ ਹੈਗਾ ਹੁਣ ਮੈਨੂੰ ਤੁਸੀਂ ਦੱਸੋ ਵੀ ਭਾਰਤ ਸਰਕਾਰ ਕਿਉਂ ਨੀ ਅਪਸੈਟ ਹੋਏਗੀ ਭਾਰਤ ਸਰਕਾਰ ਨੂੰ ਤਾਂ ਵੈਸੇ ਹੀ ਅਕਿਊਜ਼ ਕੀਤਾ ਜਾਂਦਾ ਕਿ ਸਾਡੇ ਮਾਮਲੇ ਇੰਟਰਫੇਅਰ ਕਰ ਰਹੀ ਹੈ ਭਾਰਤ ਸਰਕਾਰ ਤਾਂ ਕਰ ਹੀ ਨਹੀਂ ਰਹੀ ਇਹ ਤਾਂ ਟਰੂਡੋ ਸਾਹਿਬਾਨ ਕਰ ਰਹੇ ਹੈ ਟਰੂਡੋ ਦਾ ਏਜੰਡਾ ਹੈਗਾ ਕਿਉਂਕਿ ਟਰੂਡੋ ਨੂੰ ਪਤਾ ਹੁਣ ਮੈਂ ਜਾਣਾ ਦੁਨੀਆਂ ਦੀ ਇੱਧਰ ਦੀ ਇੱਧਰ ਹਾਲਤ ਹੋ ਜਾਏ ਮੈਂ ਵਾਪਸ ਨਹੀਂ ਆਉਣਾ ਤਾਂ ਜਿੰਨਾ ਉਹਦਾ ਇਹ ਯੁੱਧਵੀਰ ਜੀ ਹੁਣ ਇੰਡੀਅਨ ਸਰਕਾਰ ਤੇ ਕੈਨੇਡਾ ਸਰਕਾਰ ਦੇ ਆਮਣੇ ਸਾਹਮਣੇ ਨਹੀਂ ਗੱਲ ਹੋ ਗਈ ਇਹ ਤਾਂ ਗੱਲ ਹੋ ਗਈ ਪਰਸਨਲੀ ਹੁਣ ਟਰੂਡੋ ਬਿਟਵੀਨ ਇੰਡੀਆ ਸਰਕਾਰ ਟਰੂਡੋ ਨੇ ਹੁਣ ਫੜ ਲਿੱਤੀ ਗੱਲ ਕਿ ਮੇਰਾ ਤਾਂ ਜੋ ਬਗਾਲਾ ਬਗਾਲ ਲਓ ਮੈਂ ਤਾਂ ਆਪਣੀ ਕਰਮ ਕਰਕੇ ਚਲਾ ਜਾਣਾ ਲੇਕਿਨ ਮੈਂ ਅੱਗੇ ਨੂੰ ਰਿਸ਼ਤੇ ਇਹੋ ਜਿਹੇ ਕਰਕੇ ਜਾਣਾ ਇਹ ਸਾਰੇ ਯਾਦ ਰੱਖਣਗੇ ਸੋ ਇਹ ਗੱਲ ਹੈ ਯੁੱਧਵੀਰ ਜੀ ਜੋ ਕਿ ਆਉਣ ਵਾਲੇ ਸਾਡੇ ਇਸ ਮੁਲਕ ਦੀ ਅਸੀਂ ਤਾਂ ਉੱਥੋਂ ਛੱਡ ਕੇ ਇਹ ਆਏ ਸੀ ਬਹੁਤ ਸੋਹਣਾ ਮੁਲਕ ਹੈ ਆਪਣਾ ਭਵਿੱਖ ਬਣਾਵਾਂਗੇ ਹੁਣ ਮੈਨੂੰ ਸਮਝ ਨਹੀਂ ਆਉਂਦਾ ਕਿ ਇੱਥੋਂ ਛੱਡ ਕੇ ਅੱਗੇ ਕਿੱਥੇ ਜਾਵਾਂਗੇ ਜੋ ਇੱਥੇ ਹਾਲਤ ਹੋ ਗਏ ਔਰ ਇਸ ਤੋਂ ਵੀ ਬਦਤਰ ਹੋਣੇ ਆ ਤੁਸੀਂ ਦੇਖੀ ਚੱਲੋ ਕਿ ਹੁੰਦਾ ਕੀ ਹੈ ਇੱਥੇ ਦੁਨੀਆ ਭਰ ਦੇ ਮੈਂ ਹੁਣ ਪਹਿਲਾਂ ਅਫਸੋਸ ਹੁੰਦਾ ਸੀ ਯੁੱਧਵੀਰ ਜੀ ਮੈਨੂੰ ਜਿਵੇਂ ਕੈਨੇਡੀਅਨ ਸਿਟੀਜ਼ਨ ਕਿ ਇੱਥੇ ਜੋ ਹੋ ਰਿਹਾ ਸਾਰੇ ਦੁਨੀਆ ਦੇ ਲੋਕ ਆ ਕੇ ਇੱਥੇ ਆਪਣੇ ਆਪਣੇ ਹੱਕਾਂ ਲਈ ਮੈਂ ਕਹਿੰਦਾ ਆਈ ਐਮ ਹੈਪੀ ਨਾਓ ਆਈ ਐਮ ਗਲੈਡ ਮੈਂ ਕਹਿੰਦਾ ਜਿੰਨੇ ਵੀ ਪ੍ਰੋਟੈਸਟ ਹੈ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਚਾਹੇ ਗਾਜ਼ਾ ਵਾਲੇ ਕਰਨ ਚਾਹੇ ਇਜ਼ਰਾਈਲ ਵਾਲੇ ਕਰਨ ਪੂਰਾ ਜ਼ੋਰ ਲਗਾਓ ਤਾਂ ਕਿ ਇਹ ਜਿਹੜਾ ਹਮੇਸ਼ਾ ਇਹਨਾਂ ਨੇ ਇੱਕ ਨਾਰਾ ਬਣਾਇਆ ਹੋਣਾ ਸਪੀਚ ਆਫ ਰਾਈਟ ਫਰੀਡਮ ਆਫ ਸਪੀਚ ਇਹਨਾਂ ਨੂੰ ਪਤਾ ਚੱਲੇ ਵੀ ਕੀ ਹੁੰਦੀ ਹੈ ਫਰੀਡਮ ਆਫ ਸਪੀਚ ਤੇ ਲੋਕ ਫਿਰ ਉਕਤਾਓ ਤੇ ਫਿਰ ਲੋਕਾਂ ਨੂੰ ਪਤਾ ਚੱਲੇ ਕਿ
there is a time to change the constitution. Thank you, Yudhvir ji. ਤੁਸੀਂ ਕੁਛ ਕਹਿਣਾ ਚਾਹੁੰਦੇ ਕਹਿ ਸਕਦੇ ਹਾਂ, ਪਰ ਵੈਰੀ ਸੈਡ ਜੋ ਹਾਲਤ ਹੋ ਰਹੇ ਆ, ਬਹੁਤ ਸੈਡ. ਮੈਂ ਕਿੰਨੇ ਦਿਨਾਂ ਬਾਅਦ ਹੁਣ ਫੋਨ ਕਰ ਰਿਹਾ ਤੁਹਾਨੂੰ, ਰਹਿ ਨਹੀਂ ਹੋਇਆ, ਲੇਕਿਨ ਜੋ ਹਾਲਤ ਦੇਖ ਕੇ ਇਸ ਮੁਲਕ ਦੇ ਤਰਸ ਆ ਰਿਹਾ ਯੁਧਵੀਰ ਜੀ, ਗੁੱਸਾ ਨਹੀਂ ਆ ਰਿਹਾ, ਤਰਸ ਆ ਰਿਹਾ. ਥੈਂਕ ਯੂ ਯੁਧਵੀਰ ਜੀ, ਤੁਸੀਂ ਕੁਛ ਕਹਿਣਾ ਚਾਹੋ ਤਾਂ ਮੈਂ ਸੁਣ ਲਾਂਗਾ ਤੁਹਾਨੂੰ.
ਹਾਂਜੀ ਬਿਲਕੁਲ, ਦੇਖੋ ਮੈਂ ਤੁਹਾਡੀ ਗੱਲ ਜਿਹੜੀ ਹੈਗੀ ਉਹਨੂੰ ਹੀ ਅੱਗੇ ਵਧਾ ਦੇਣਾ ਹੈ ਕਿ ਜਿਹੜੀ ਇਹ ਵਾਕਈ ਦੇਖੋ ਇੰਡੀਆ ਤੇ ਆਪਣੇ ਉੱਥੇ ਤੋਂ ਉੱਥੋਂ ਤਾਂ ਅਸੀਂ ਛੱਡ ਕੇ ਆ ਗਏ ਹਾਂ, ਉਹ ਤੇ ਆਪਣੇ ਹਿਸਾਬ ਨਾਲ ਜੋ ਉਹਨਾਂ ਨੇ ਕਰਨਾ ਚੰਗਾ ਕਰਨਾ ਮਾੜਾ ਕਰਨਾ ਉੱਥੇ ਦੇ ਲੋਕਾਂ ਨੇ ਉੱਥੇ ਵੀਰ ਕਰਨਾ. ਲੇਕਿਨ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ ਕਿ ਸਾਡੇ ਇੱਥੇ ਅਸੀਂ, ਮੈਂ ਤਾਂ ਹੁਣੇ ਕਹਿ ਕੇ ਹਟਿਆ ਕਿ ਦੁਨੀਆਂ ਭਰ ਦੇ ਇਸ਼ੂਜ਼ ਦੇ ਕਾਰਨ ਅਸੀਂ ਇੱਥੇ ਟਰੈਵਲ ਕ੍ਰੀਏਟ ਕੀਤੀ ਹੋਈ ਹੈ. ਕੋਈ ਕਸ਼ਮੀਰ ਮੰਗ ਰਿਹਾ, ਕੋਈ ਖਾਲਿਸਤਾਨ ਮੰਗ ਰਿਹਾ, ਕੋਈ ਮਿਡਲ ਈਸਟ ਦਾ ਉਹਨਾਂ ਨੂੰ ਚੱਕਰ ਚਲਾਇਆ ਹੋਇਆ ਇੱਥੇ, ਕਿਸੇ ਨੇ ਇਰਾਨ ਦਾ ਚੱਕਰ ਇੱਥੇ ਚਲਾਇਆ, ਕੋਈ ਚਾਈਨਾ ਦਾ ਚੱਕਰ ਚਲਾ ਕੇ ਬੈਠਾ ਹੋਇਆ, ਕੋਈ ਯੂਕਰੇਨ ਦਾ ਚੱਕਰ ਪਿਆ ਹੋਇਆ ਕਈਆਂ ਨੂੰ ਇੱਥੇ. ਉਹ ਦੁਨੀਆਂ ਭਰ ਦੇ ਜਿਹੜੇ ਚੈਲੰਜਸ ਨੇ ਉਹ ਇੱਥੋਂ ਦੇਖੋ, ਬੰਦਾ ਤੇ ਦੂਸਰੇ ਦੀ ਪ੍ਰੋਬਲਮ ਤਾਂ ਸੋਲਵ ਕਰਦਾ ਜੇ ਉਹਦੀ ਆਪਣੀਆਂ ਪ੍ਰੋਬਲਮ ਸੋਲਵ ਹੋ ਗਈਆਂ ਹੋਣ. ਆਪਣੀਆਂ ਪ੍ਰੋਬਲਮ ਤੇ ਵਧਦੀਆਂ ਚਲੀ ਜਾ ਰਹੀਆਂ ਇੱਥੇ ਲੋਕਾਂ ਦੀ ਦਿਨੋ ਦਿਨ. ਤੁਸੀਂ ਕੁਆਲਿਟੀ ਆਫ ਲਾਈਫ ਦੇਖੋ ਕਿੱਦਾਂ ਦੀ ਖਰਾਬ ਹੋ ਰਹੀ ਹੈ, ਪ੍ਰੋਡਕਟਿਵਿਟੀ ਨੰਬਰ ਦੇਖੋ, ਇੰਡੀਕੇਟਰ ਦੇਖੋ, ਲੋਕਾਂ ਨੂੰ ਪੁੱਛੇ ਜਾ ਕੇ ਕਿ ਅੱਜ ਉਹਨਾਂ ਦੀ ਲਾਈਫ. ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਗਾਓ ਕਿ ਅੱਜ ਬੱਚਿਆਂ ਨੂੰ ਪੁੱਛੋ, ਬੱਚਿਆਂ ਨੂੰ ਪੁੱਛੋ ਕੀ ਤੁਸੀਂ ਆਪਣੇ ਦਮ ਤੇ ਘਰ ਲੈ ਸਕਦੇ ਹੋ. ਅੱਜ ਇੱਕ ਨਵਾਂ ਇਮੀਗ੍ਰੈਂਟ ਆਉਂਦਾ ਹੈ, ਉਹ ਲੋਕ ਸੇਵਾ ਕਰ ਰਿਹਾ ਇੱਥੇ. ਉਹ ਤੇ ਇੱਥੇ ਹੁਣ ਤੇ ਜਿਹੜੇ ਇੰਡੀਆ ਦੇ ਬੰਦੇ ਆ, ਉਹ ਜਿਹੜੇ ਇੰਡੀਆ ਤੋਂ ਇੱਥੇ ਕੋਈ ਵਿਜ਼ਟਰ ਆਉਂਦਾ, ਕੋਈ ਆਉਂਦਾ, ਉਹ ਦੋ ਤਿੰਨ ਗੱਲਾਂ ਕਰਕੇ ਬੜੇ ਹੱਸਦੇ ਆ. ਮੈਂ ਅੱਜ ਤੁਹਾਨੂੰ ਖੁੱਲ੍ਹ ਕੇ ਗੱਲ ਕਰ ਰਿਹਾ, ਇੰਡੀਆ ਤੋਂ ਜਿਹੜੇ ਬੰਦੇ ਆ ਦੋ ਤਿੰਨ ਗੱਲਾਂ ਕਰਕੇ ਬੜੇ ਹੱਸਦੇ, ਕਹਿੰਦੇ ਇੱਥੇ ਤਾਂ ਜਿਹੜੇ ਹੁਣ ਨਵੇਂ ਕੋਈ ਆਉਂਦੇ ਆ ਪਿਛਲੇ 2-4-5 ਸਾਲਾਂ ਚ, ਉਹ ਤੇ ਸਮਾਜ ਸੇਵਾ ਕਰਦੇ ਆ, ਪੈਸੇ ਕਮਾ ਲਏ ਇੱਥੇ ਹੀ ਭਰ ਦਿੱਤੇ. ਉਹ ਕਹਿੰਦੇ ਉਹਨੂੰ ਬੱਚੇ ਬੁੱਚੇ ਤਾਂ ਕੋਈ ਹੁੰਦੀ ਨੀ ਹੋਏਗੀ, ਕਿਰਾਏ ਤੇ ਰਹਿ ਲਿਆ. ਠੀਕ ਹੈ, ਤੁਹਾਨੂੰ ਲੱਗਦਾ ਉਹ ਜ਼ਮਾਨਾ ਹੈ ਹੁਣ ਕਿ 3 ਸਾਲ ਚ ਕੋਈ ਇੰਡੀਆ ਤੋਂ ਪੈਸਾ ਲੈ ਕੇ, ਨਾਲੇ ਇੰਡੀਆ ਤੋਂ ਹੁਣ ਪੈਸਾ ਲੈ ਕੇ ਕਿੰਨੇ ਕੁ ਲੋਕ ਇੱਥੇ? ਉਹ ਕਹਿੰਦੇ ਉੱਥੇ ਵਧੀਆ. ਮੈਂ ਤੁਹਾਨੂੰ ਅੱਜ ਇੱਕ ਛੋਟੀ ਜਿਹੀ ਗੱਲ ਕਰਦਾ ਕਿ ਜਿਹੜਾ ਬੰਦਾ ਇੰਡੀਆ ਤੋਂ ਇੱਥੇ ਪੈਸੇ ਲੈ ਕੇ ਆ ਰਿਹਾ, ਉਹਨੂੰ ਬੜੀ ਜਲਦੀ ਰਿਅਲਾਈਜ਼ ਹੋ ਜਾਂਦਾ ਵੀ ਇੱਥੇ ਪੈਸੇ ਲੈ ਕੇ ਆਉਣ ਦੀ ਬਜਾਏ ਮੈਂ ਉੱਥੇ ਇੰਡੀਆ ਦੇ ਵਿੱਚ ਇਹ ਪੈਸੇ ਲਗਾ ਲਵਾਂ, ਉਹ ਜ਼ਿਆਦਾ ਬੈਟਰ ਹੈ. ਔਰ ਜਿਹੜਾ ਬੰਦਾ ਉੱਥੋਂ ਪੈਸੇ ਨਹੀਂ ਲੈ ਕੇ ਆ ਰਿਹਾ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ. ਅੱਜ ਇੱਕ ਨਵਾਂ ਇਮੀਗ੍ਰੈਂਟ ਆਉਂਦਾ ਸਾਡੇ ਟਾਈਮ ਤੇ, ਮੈਂ ਸਭ ਤੋਂ ਲੇਟ ਸੀਗਾ ਆਪਣੇ ਗਰੁੱਪ ਚ, ਮੈਂ 5 ਸਾਲ ਚ ਕਰ ਲਿਆ ਸੀ, ਮੈਂ ਸਭ ਤੋਂ ਲੇਟ ਸੀ. ਮੇਰੇ ਸਾਰੇ ਫਰੈਂਡ ਨੇ, ਕਿਸੇ ਨੇ 2 ਸਾਲ, ਕਿਸੇ ਨੇ 3 ਸਾਲ, ਮੈਕਸੀਮਮ 4-4.5 ਸਾਲ, ਸਭ ਨੇ ਲੈ ਲਿਆ ਸੀ ਕਾਰ. ਮੈਂ ਸਭ ਤੋਂ ਲੇਟ ਲਿਆ ਕਾਰ ਆਫਟਰ 5 ਈਅਰਸ. ਸੋ ਉਸ ਦੌਰ ਚ ਲੋਕ 2-3-4-5 ਨਹੀਂ ਤਾਂ ਮੇਰੇ ਤੋਂ ਜ਼ਿਆਦਾ ਲੇਟ ਕੋਈ ਹੋ ਗਿਆ, 6-7 ਸਾਲ ਚ ਜ਼ਿਆਦਾਤਰ ਲੋਕ ਲੈ ਲੈਂਦੇ ਹੋਣਗੇ, 80-90%, ਕੋਈ 5-10% ਅਲੱਗ ਹੈ ਗੱਲ, ਪਰ 90% ਲੋਕ 2 ਸਾਲ ਤੋਂ ਲੈ ਕੇ 6 ਸਾਲ ਚ ਘਰ ਲੈ ਲੈਂਦੇ ਸੀ. ਤੁਸੀਂ ਦੱਸੋ ਅੱਜ, ਜਿਹੜੇ ਇੰਡੀਆ ਤੋਂ ਆਉਂਦਾ ਉਹ ਤੇ ਇੱਥੇ, ਗੱਲ ਸਹੀ ਹੈ, ਇੰਡੀਆ ਤੋਂ ਆਉਂਦੇ ਉਹ ਹੱਸਦੇ, ਤੇ ਟੂਰਿਸਟ ਵੀਜ਼ੇ ਤੇ ਜਿਹੜੇ ਆਉਂਦੇ ਕਹਿੰਦੇ ਇੱਥੇ ਦਾ ਸਮਾਜ ਸੇਵਾ ਕਰਨ ਆਉਂਦੇ ਲੋਕ, ਹੁਣ ਤੁਹਾਡੇ ਜਿਹੜੇ ਨਵੇਂ ਆ ਰਹੇ ਆ. ਮੈਂ ਕਿਹਾ ਵਾਕਈ ਸਮਾਜ ਸੇਵਾ ਹੀ ਆ, ਹੋਰ ਕੀ ਆ? ਪੈਸੇ ਕਮਾ ਲਓ ਇਹਨਾਂ ਨੂੰ ਦੇ ਦਿਓ, ਦੈਟਸ ਇਟ. 10-12-8-10 ਸਾਲ ਤਾਂ ਘਰ ਲੈਣ ਦਾ ਕੋਈ ਸਕੋਪ ਹੀ ਨਹੀਂ ਰਹਿ ਗਿਆ, ਜਦ ਤੁਸੀਂ ਰਹਿਣਾ ਕਿਰਾਏ ਤੇ ਆ, ਪੈਸੇ ਤੁਹਾਡੇ ਬਚਣੇ ਕੁਛ ਨਹੀਂ ਆ, ਤਾਂ ਤੁਸੀਂ ਸਮਾਜ ਸੇਵਾ ਹੀ ਕਰ ਰਹੇ ਹੋ, ਹੋਰ ਕੀ ਕਰ ਰਹੇ ਹੋ? ਨੰਬਰ 1. ਨੰਬਰ 2, ਮਜ਼ੇਦਾਰ ਗੱਲ ਸੁਣੋ. ਉਹ ਗੱਲ ਸੁਣਾ ਰਿਹਾ ਸੀ ਉੱਥੇ, ਕਹਿੰਦਾ ਮੈਂ ਇੱਥੋਂ ਬੰਦੇ ਗਏ ਕੈਨੇਡਾ ਤੋਂ, ਤੁਹਾਡੇ ਆਏ ਹੋ ਸੀਗੇ ਹਸਬੈਂਡ ਵਾਈਫ ਕਪਲ, ਤੇ ਦਿੱਲੀ ਏਅਰਪੋਰਟ ਤੇ ਮੈਂ ਉਹਨਾਂ ਨੂੰ ਛੱਡਣ ਆਇਆ. ਦਿੱਲੀ ਏਅਰਪੋਰਟ ਤੇ ਛੱਡਣ ਆਇਆ ਤੇ ਉਹ ਮੈਨੂੰ ਬੰਦਾ ਤੁਹਾਡਾ ਕਹਿੰਦਾ ਇੱਥੇ ਕੈਨੇਡਾ ਦਾ ਗੱਲਾਂ ਸੁਣਾਉਣ ਲੱਗ ਪਿਆ. ਮੈਨੂੰ ਕਹਿੰਦਾ ਕਿ ਉਹ ਉੱਥੇ ਨਾ ਸਾਡੇ ਚੋਰੀ ਬੜੀ ਹੁੰਦੀ ਆ, ਗੱਡੀਆਂ ਚੱਕ ਲੈਂਦੇ ਜੇ ਵੋ, ਤੇ ਕਹਿੰਦੇ ਜਦੋਂ ਮੈਨੂੰ ਗੱਲਾਂ ਸੁਣਾਈ ਗਿਆ ਏਦਾਂ ਇੰਨੀ ਚੋਰੀ, ਕਹਿੰਦਾ ਮੈਂ ਉੱਥੇ ਪਾਰਕਿੰਗ ਚ ਗੱਡੀ ਲਾਉਣ ਲੱਗਾ, ਤੇ ਮੈਂ ਕਿਹਾ ਵੀ ਇੱਥੇ ਫਿਰ ਮੈਂ ਇੱਥੇ ਗੱਡੀ ਲਾ ਦਵਾਂ, ਜਿੰਨਾ ਤੁਸੀਂ ਚੋਰੀ ਦਾ ਡਰ ਖੌਫ ਦੱਸਦਾ ਵੀ ਅਸੀਂ ਤੇ ਇੱਥੇ ਇੰਡੀਆ ਰਹਿੰਦੇ, ਦਿੱਲੀ ਵੀ, ਮੈਨੂੰ ਵੀ ਡਰ ਜਿਹਾ ਹੋ ਗਿਆ ਵੀ ਗੱਡੀ ਲਾਵਾਂਗੇ ਨਾ ਲਾਵਾਂ, ਮਹਿੰਗੀ ਗੱਡੀ ਮੇਰੀ ਬਹੁਤ. ਉਹ ਹੱਸਣ ਲੱਗ ਪਿਆ, ਕਹਿੰਦਾ ਨਹੀਂ ਭਾਜੀ ਤੁਸੀਂ ਲਾਓ, ਇੱਥੇ ਦਿੱਲੀ ਏਅਰਪੋਰਟ ਦੇ ਬਾਹਰ ਕੋਈ ਖਤਰਾ ਨਹੀਂ, ਇੱਥੇ ਨਹੀਂ, ਉਹ ਜਿੰਨੇ ਇੱਥੋਂ ਗੱਡੀ ਚੋਰੀ ਕਰਨ ਵਾਲੇ ਉਹ ਆਪਾਂ ਲੈ ਗਏ ਉੱਥੇ ਕੈਨੇਡਾ ਸਾਰੇ, ਉਹ ਸਾਡੇ ਸਾਰੇ ਉੱਥੇ ਬੈਠੇ ਆ. ਉਹ ਕਹਿੰਦੇ ਤੁਹਾਡੇ ਇੱਥੇ ਬੰਦਾ ਹੀ ਕੋਈ ਨਹੀਂ ਰਹੇਗਾ ਜਿਹੜਾ ਹੁਣ ਤੁਹਾਡੀ ਕਹਿੰਦੇ ਗੱਡੀ ਚੋਰੀ ਕਰਨੀ, ਤੁਸੀਂ ਲਾਓ ਆਰਾਮ ਨਾਲ ਦਿੱਲੀ ਏਅਰਪੋਰਟ ਤੇ ਪਾਰਕ ਕਰ. ਉਹ ਬੜਾ ਹੱਸੇ, ਉਹ ਆ ਕੇ ਮੈਨੂੰ ਗੱਲ ਸੁਣਾਉਂਦਾ ਸੀ, ਕਹਿੰਦਾ ਬੰਦੇ ਸਾਰੇ ਅਸੀਂ ਇੱਥੇ ਭੇਜ ਦਿੱਤੇ ਆ ਚੋਰੀ ਚੱਕਣ. ਸੋ ਇਹ ਸਰ ਚਾਹੇ ਉੱਥੇ ਦੀ ਕੋਈ ਸਮੱਸਿਆ ਹੈ, ਕਸ਼ਮੀਰ ਦੀ, ਖਾਲਿਸਤਾਨ ਦੀ, ਕਿਤੇ ਦੀ, ਉਹ ਸਾਰੀ ਉਹਨਾਂ ਨੇ ਇੱਥੇ ਭੇਜ ਦਿੱਤੀ ਆ. ਇੱਥੇ ਤੁਸੀਂ ਇਹ ਸਮੱਸਿਆਵਾਂ ਨਾਲ ਜੂਝੀ ਜਾਓ, ਕੋਈ ਤੁਹਾਨੂੰ ਦੱਸਣ ਵਾਲਾ ਨਹੀਂ ਹੈ. ਉਹ ਕਹਿੰਦੇ ਵੋਟਾਂ ਸਾਨੂੰ ਦੇਈ ਜਾਓ, ਪੈਸੇ ਦੇਈ ਜਾਓ, ਸਾਨੂੰ ਵੋਟਾਂ ਦੇਈ ਜਾਓ, ਸਾਨੂੰ ਪੈਸੇ ਦੇਈ ਜਾਓ, ਉਹ ਤੋਂ ਬਾਅਦ ਤੁਸੀਂ ਜਿਹੜਾ ਨਾਰਾ ਲਾਉਣਾ ਅਸੀਂ ਲਾਈ ਜਾਓ, ਸਾਨੂੰ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਹੈ. ਇਹ ਇੱਥੇ ਦਾ ਕੈਨੇਡਾ ਦਾ ਸਿਲਸਿਲਾ, ਕੋਈ ਤੁਹਾਨੂੰ ਉਹਨਾਂ ਨੇ ਜੋੜਨਾ ਨਹੀਂ ਵੀ ਭਾਈ ਸਾਹਿਬ ਇੱਥੇ ਕੈਨੇਡਾ ਦੀ ਵੀ ਕੋਈ ਗੱਲ ਕਰੋ, ਕੋਈ ਅਕਲ ਦੀ. ਕੋਈ ਇੱਕ ਮੈਂ ਤੁਹਾਨੂੰ ਸਿੰਪਲ ਜੀ ਗੱਲ ਪੁੱਛਦਾ, ਗੱਲ ਖਤਮ ਕਰ ਦਿੰਦਾ, ਸਿੰਪਲ ਤੁਹਾਨੂੰ ਮੈਂ ਗੱਲ ਪੁੱਛਦਾ, ਲੀਡਰ ਨੂੰ, ਕੋਈ ਵੀ ਕਿਸੇ ਪੋਲੀਟੀਕਲ ਪਾਰਟੀ ਦਾ, ਠੀਕ ਹੈ ਨੀ। ਮੈਂ ਆਪਣੀ ਗੱਲ ਆਪਣੇ ਤੇ ਲਗਾ ਕੇ ਗੱਲ ਕਰ ਰਿਹਾ, ਮੇਰੇ ਨਾਲ ਗੱਡੀ ਚ ਲੀਡਰ ਬੈਠਾ, ਮੈਂ ਗੱਡੀ ਡਰਾਈਵ ਕਰ ਰਿਹਾ, ਲੀਡਰ ਮੇਰੇ ਨਾਲ ਨੇ, ਨਾਲ ਮੇਰੇ ਚਾਰ ਪੰਜ ਦੋਸਤ ਨੇ, ਪਿੱਛੇ ਦੋ ਤਿੰਨ ਗੱਡੀਆਂ ਸਾਡੀਆਂ ਹੋਰ ਹੈ, ਠੀਕ ਹੈ। ਕੋਈ ਵੀ ਪਾਰਟੀ ਹੋ ਸਕਦੀ ਹੈ ਸਾਡੀ, ਠੀਕ ਹੈ ਨੀ। ਮੈਂ ਬੰਦੇ ਨੂੰ ਫੋਨ ਕਰ ਰਿਹਾ, ਉਹ ਜੀ ਲੈ ਕੇ ਆ ਰਹੇ ਹਾਂ ਪਾਰਟੀ ਦੇ ਲੀਡਰ ਨੂੰ, ਠੀਕ ਹੈ ਕਿ ਨਹੀਂ। ਉਹ ਬੰਦਾ ਉਦਾਂ ਹੀ ਚਾਹ ਚੜ ਜਾਂਦਾ, ਕਹਿੰਦਾ ਕੋਈ ਗੱਲ ਨੀ, 10,000 15,000